ਵਾਹਿਗੁਰੂ ਸਾਹਿਬ
ਵਾਹਿਗੁਰੂ
ਜੀਓ। ਸਲੋਕ
ਸਲੋਕ
ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਾ ਸਰਨਾਏ। ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ, ਕਿੱਥੇ ਮਾਰੀ?
ਗਿਆਰਵਾਂ ਵੇਦਾਂਤ
ਨਹੀਂ ਪੜ੍ਹਨ ਦੀ ਲੋੜ ਹੁੰਦੀ। ਉਹ ਗਿਆਰਵਾਂ ਤਾਂ ਭਾਵੇਂ ਗਿਆਰਵੀਂ ਪੌੜੀ ਹੈ। ਵੇਦਾਂਤ ਦੱਸਿਆ ਵੀ ਇਹ ਵੇਦਾਂਤ ਮਤ ਵਾਲੇ ਇਸ ਪੌੜੀ ਦਾ ਵਿਸ਼ਲੇਸ਼ਣ ਹੈ, ਸੋ ਪੜ੍ਹਨ ਦੀ ਲੋੜ ਨਹੀਂ। ਸ਼ਿਆਮ ਵੇਦ ਕਹੋ, ਇੱਥੋਂ ਸ਼ੁਰੂ ਕਰ ਲਓ।
ਠੀਕ ਹੈ। ਸ਼ਿਆਮ ਵੇਦ ਕਹੋ ਸੋਧ ਕਰ।
ਉੱਧਰ ਆ ਚੁੱਕ ਪੜ੍ਹੋ ਭਾਈ ਸਾਰੇ। ਸ਼ਿਆਮ ਵੇਦ ਕਹੋ ਸੋਧ ਕਰ।
ਸ਼ਿਆਮ ਵੇਦ ਕਹੋ ਸੋਧ ਕਰ।
ਮਥ ਵੇਦਾਂਤ ਵਿਆਸ ਸੁਣਾਇਆ।
ਮਥ ਵੇਦਾਂਤ ਵਿਆਸ ਸੁਣਾਇਆ।
ਹੁਣ ਵੇਦ ਵਿਆਸ ਜੀ ਨੇ ਜਿਹੜਾ ਸ਼ਾਮ ਵੇਦ ਸੀ ਸਤਯੁਗ ਦਾ, ਉਹਦਾ ਸਾਰ ਕੱਢ ਕੇ, ਹਾਂਜੀ, ਉਹਨੂੰ ਸੋਧ ਕੇ ਕਹਿ ਲਓ। ਫਿਰ ਜਿਹੜਾ ਸੀ ਮਥ ਗਿਆ ਆ, ਫਿਰ ਵਿਆਸ ਨੇ ਫਿਰ ਜਿਹੜਾ ਸੀ ਵੇਦਾਂਤ ਮਤ ਨੂੰ, ਜਿਹੜਾ ਸੀ ਵੇਦਾਂਤ ਸ਼ਾਸਤਰ ਨੂੰ ਜਿਹੜਾ ਸੀ ਉਹਦਾ ਪਠਨ ਪਾਠਨ ਕੀਤਾ, ਉਹਨੂੰ ਸੋਧਿਆ, ਉਹਨੂੰ ਪੜ੍ਹਿਆ, ਉਹਦਾ ਅਧਿਐਨ ਕੀਤਾ ਕਰਕੇ ਫਿਰ ਸੁਣਾਇਆ। ਹਾਂਜੀ।
ਕਥਨੀ ਬਦਨੀ ਬਾਹਰਾ ਆਪੇ
ਨਹੀਂ, ਬਾਹਰ ਅਤੇ ਵਿਸ਼ਰਾਮ ਕਰੋ।
ਕਥਨੀ ਬਦਨੀ ਬਾਹਰਾ ਆਪੇ ਆਪਣਾ ਬ੍ਰਹਮ ਜਨਾਇਆ।
ਹਾਂਜੀ, ਅੱਗੇ ਕਥਨੀ ਬਦਨੀ ਬਾਹਰਾ।
ਕਥਨੀ ਬਦਨੀ ਬਾਹਰਾ
ਆਪੇ ਆਪਣਾ ਬ੍ਰਹਮ ਜਨਾਇਆ।
ਆਪੇ ਆਪਣਾ ਬ੍ਰਹਮ ਜਨਾਇਆ।
ਹੁਣ ਜੇ ਕੇਵਲ ਕਥਨੀ ਹੈ, ਕਹਿੰਦੇ ਕੇਵਲ ਬਦਨੀ ਹੈ, ਮੁੱਖ ਦੀ ਉਹ ਕਹਿਣ ਦੀ ਗੱਲ ਹੈ, ਮੌਖਿਕ ਗੱਲ ਹੀ ਹੈ। ਬਦਨੀ ਨਾਮਕ ਵਿਸਰੀਆਂ ਨੂੰ ਵੀ ਕਹਿ ਦਿੰਦੇ ਨੇ। ਕਥਨੀਆਂ ਹੀ ਕਰੀ ਜਾਣੀਆਂ, ਕਥਾ ਹੀ ਕਰੀ ਜਾਣੀਆਂ, ਕਵਿਸਰੀਆਂ ਬਥੇਰੀਆਂ ਕਰੀ ਜਾਣੀਆਂ, ਪਰ ਅਮਲੀ ਜੀਵਨ ਨਹੀਂ ਹੈ, ਪ੍ਰੈਕਟੀਕਲ ਨਹੀਂ। ਜੋ ਕਥਾ ਕਹਿੰਦੀ ਹੈ ਉਹਦੇ ਅਨੁਸਾਰ ਜੀਵਨ ਨਹੀਂ ਬਣਾਇਆ। ਭਾਵ ਕਥਨੀ ਨੂੰ ਕਰਨੀ ਵਿੱਚ ਨਹੀਂ ਬਦਲਿਆ। ਸੋ ਕੇਵਲ ਕਥਨੀਆਂ ਕਵਿਸਰੀਆਂ ਹੀ ਨੇ, ਇਸ ਕਰਕੇ ਆਪੇ ਆਪਣਾ ਬ੍ਰਹਮ ਜਣਾਇਆ। ਅਤੇ ਜਿਹੜਾ ਇੱਦਾਂ ਬਾਹਰ ਹੈ ਉਹਨਾਂ ਤੋਂ, ਕਰਨੀ ਤੋਂ ਵਾਂਝਾ ਹੈ, ਕੇਵਲ ਕਥਨੀ ਹੈ, ਉਹਨੇ ਆਪਣੇ ਆਪ ਨੂੰ ਬ੍ਰਹਮ ਜਣਾ ਦਿੱਤਾ ਕਿ ਮੈਂ ਰੱਬ ਹਾਂ ਬਈ। ਹਾਂਜੀ, ਆਪਣੇ ਆਪ ਨੂੰ ਰੱਬ ਬਣ ਬੈਠਾ। ਹਾਂਜੀ,
ਨਜ਼ਰੀ ਕਿਸੇ ਨਾ ਲਿਆ।
ਇਹ ਵੇਦ ਵਿਆਸ ਬਾਰੇ ਕਿਹਾ ਜਾ ਰਿਹਾ, ਕਿ ਕਥਨੀ ਬਦਨੀ ਤੋਂ, ਕਥਨੀ ਬਦਨੀ ਤਾਂ ਸੀ ਉਹਦੇ ਕੋਲ, ਪਰ ਕਰਨੀ ਨਹੀਂ ਸੀ, ਜਿਸ ਕਰਕੇ ਦੁਬਾਰਾ ਹੋਣ ਕਰਕੇ ਆਪਣੇ ਆਪ ਨੂੰ ਬ੍ਰਹਮ ਕਹਾਉਣ ਲੱਗ ਗਿਆ, ਹੰਕਾਰ ਕਰ ਲਿਆ ਇਹਨੇ ਵੀ। ਹਾਂਜੀ,
ਨਜ਼ਰੀ ਕਿਸੇ ਨਾ ਲਿਆ ਬਈ।
ਨਜ਼ਰ ਹੇਠ ਕਿਸੇ ਨੂੰ ਲਿਆਉਂਦਾ ਹੀ ਨਹੀਂ, ਮਾਈ ਵੱਡਾ ਜੀ।
ਹਉਮੈ ਅੰਦਰ ਭਰਮ ਭੁਲਾਇਆ।
ਇਸ ਕਰਕੇ ਹਉਮੈ ਦੇ ਭਰਮ ਦੇ ਅੰਦਰ ਜਿਹੜਾ ਸੀ ਸਾਰਾ ਅੰਦਰ ਜਗ ਉਹਦੇ ਹਉਮੈ ਨੇ, ਅਤੇ ਭਰਮ ਦੇ ਅੰਦਰ ਰਹਿਣ ਕਰਕੇ ਸਾਰਾ ਜਗਤ ਭੁੱਲਿਆ ਫਿਰਦਾ। ਹਾਂਜੀ,
ਆਪ ਪੁਜਾਏ ਜਗਤ ਵਿੱਚ ਭਾਉ ਭਗਤ ਦਾ ਮਰਮ ਨਾ ਪਾਇਆ।
ਆਪਣੇ ਆਪ ਨੂੰ ਜਗਤ ਵਿੱਚ ਪੂਜਾ ਕਰਾਉਣ ਲੱਗ ਪਿਆ, ਮੇਰੀ ਪੂਜਾ ਕਰੋ ਜੀ, ਅਤੇ ਭਾਉ ਭਗਤ ਦਾ ਮਰਮ ਨਾ ਪਾਇਆ। ਭਾਉ ਭਗਤ ਦਾ ਪ੍ਰੇਮਾ ਭਗਤੀ ਦਾ, ਜਿਹੜੀ ਪ੍ਰੇਮਾ ਭਗਤੀ ਸੀ ਉਹਦਾ ਭੇਦ ਨਾ ਇਹਨੇ ਪਾਉਣਾ ਕੀਤਾ, ਮਰਮ ਦਾ ਅਰਥ ਦਾ ਭੇਦ। ਕੇਵਲ ਕਿਤਾਬੀ ਗਿਆਨ ਰਹਿ ਗਿਆ, ਕਥਨੀ ਸੀ ਇਕੱਲੀ। ਜਹ ਕਰਨੀ ਤਾਂ ਪੂਰੀ ਮਤ, ਕਰਨੀ ਵਾਝੋਂ ਘੱਟੇ ਘੱਟ ਹੈ ਉਹਨਾਂ ਗੁਰੂ ਗ੍ਰੰਥ ਸਾਹਿਬ 'ਚ, ਕਰਨੀ ਮੈਨੂੰ ਸਭ ਘੱਟ ਹੀ ਘੱਟ ਹੈ। ਕਥਨੀ ਕਹਿ ਭਰਮ ਨਾ ਜਾਈ, ਕਥਾ ਕਰਨ ਨਾਲ ਭਰਮ ਨਹੀਂ ਜਾਂਦਾ, ਕੇਵਲ ਕਥਾ ਕਥਾਗਰੇ ਬਣੇ ਰਹੇ। ਕਥਨੀ ਕਹਿ ਭਰਮ ਨਾ ਜਾਈ, ਸਭ ਕਥ ਕਥ ਰਹੀ ਲੁਕਾਈ। ਹਾਂਜੀ,
ਤ੍ਰਿਪਤਨ
ਜਿਵੇਂ ਗੁਰੂ ਗ੍ਰੰਥ ਸਾਹਿਬ 'ਚ ਆਪਾਂ ਪੜ੍ਹਦੇ ਹਾਂ, ਆਵਰ ਉਪਦੇਸ਼ਾ ਆਪ ਨਾ ਕਰੈ, ਆਵਤ ਜਾਵਤ ਜਨਮ ਅਮਰੈ। ਕਰਨੀ ਪ੍ਰਧਾਨ ਹੈ ਗੁਰੂ ਘਰ ਵਿੱਚ, ਉਹ ਕਰਨੀ ਤੋਂ ਵਾਂਝਾ ਸੀ। ਅੱਗੇ ਜੀ,
ਤ੍ਰਿਪਤਨ ਆਵੇ ਵੇਦ ਮਤ।
ਵੇਦਾਂ ਨੂੰ, ਵੇਦ ਨੂੰ ਤਾਂ ਬਹੁਤ ਮਥਿਆ, ਬੜਾ ਰਿੜਕਿਆ, ਬੜਾ ਘੋਟਿਆ, ਵੇਦ ਨੂੰ ਵਾਰ ਵਾਰ ਪੜ੍ਹਿਆ, ਘੋਟਾ।
ਅਗਨੀ ਅੰਦਰ ਤਪਤ ਤਪਾਇਆ।
ਹਾਂ ਅਗਨੀ ਪਰ ਅੰਦਰ ਜਿਹੜੀ ਸੀ ਉਹਦੇ ਭਰਮ ਦੀ ਅਗਨੀ ਨਾ ਤਪਾਇਆ ਹੋਇਆ ਤਪ ਰਿਹਾ ਸੀ ਅੰਦਰੋਂ, ਕਿਉਂਕਿ ਸ਼ਾਂਤੀ ਨਹੀਂ ਸੀ ਮਨ ਵਿੱਚ। ਅੱਗੇ ਕਰ ਲਓ, ਅੱਗੇ ਵਾਰੀ ਦੇ ਦਿਓ।
ਮਾਇਆ ਦੰਡ ਨਾ ਉਤਰੇ,
ਹਾਂ
ਜਮ ਦੰਡੇ ਬਹੁਤ ਦੁੱਖ ਰੁਆਇਆ।
ਰੁਆਇਆ, ਪੜ੍ਹ ਲਓ ਸਾਰੇ। ਮਾਇਆ ਡੰਡ ਨਾ ਉਤਰੇ,
ਮਾਇਆ ਡੰਡ ਨਾ ਉਤਰੇ,
ਜਮ ਡੰਡੇ ਬਹੁਤ ਦੁੱਖ ਰੁਆਇਆ। ਐਸੀ ਬਿਰਤੀ ਵਿੱਚ, ਐਸੀ ਸਥਿਤੀ ਵਿੱਚ ਭਾਈ ਜੋ ਕੋਈ ਵੀ ਵਿਚਰ ਰਹੇ ਹੈ, ਮਾਇਆ ਦਾ ਡੰਡ ਉਹਦੇ ਸਿਰੋਂ ਨਾ ਉਤਰਦਾ। ਇਸੇ ਤਰ੍ਹਾਂ ਵੇਦ ਵਿਆਸ ਦੇ ਵਿੱਚ ਦਸਾ ਸੀ, ਜਮ ਦੇ ਡੰਡੇ ਦੇ ਬਹੁਤੇ ਦੁੱਖ ਕਰਕੇ ਰੂ ਆਇਆ, ਰੋਣ ਲੱਗਾ। ਕਿਹਦੇ ਕੋਲ ਰੋਇਆ? ਇਹ ਨਾਰਦ ਕੋਲ ਰੋਇਆ ਵੀ ਮੈਂ ਇੰਨੇ ਵੇਦ ਪੜ੍ਹ ਲਏ ਨੇ, ਵੇਦਾਂਤ ਗ੍ਰੰਥ ਦੀ ਸ਼ਾਸਤਰ ਦੀ ਰਚਨਾ ਵੀ ਕਰ ਦਿੱਤੀ ਹੈ, ਇਸ ਕਰਕੇ ਮਨ ਵਿੱਚ ਮੇਰੇ ਸ਼ਾਂਤੀ ਨਹੀਂ ਆ ਰਹੀ। ਭਰਮ ਦੀ ਅਗਨੀ, ਈਰਖਾ ਦੀ ਅਗਨੀ, ਤ੍ਰਿਸ਼ਨਾ ਦੀ ਅਗਨੀ ਮੈਨੂੰ ਛਾੜ ਰਹੀ ਹੈ, ਤਪਾ ਰਹੀ ਹੈ। ਕਿਵੇਂ ਸ਼ਾਂਤ ਹੋਵਾਂ? ਮੈਂ ਉਸ ਦੁੱਖ ਵਿੱਚ ਰੋਇਆ ਹੈ। ਕਿਹਦੇ ਕੋਲ ਰੋਇਆ? ਨਾਰਦ ਪਾਸ ਰੋਇਆ। ਹੁਣ ਨਾਰਦ ਕੋਈ ਰਸਤਾ ਦੱਸੇਗਾ।
ਨਾਰਦ ਮਨ ਉਪਦੇਸਿਆ,
ਹਾਂ ਦੇਖੋ, ਨਾਰਦ ਮਨ ਉਪਦੇਸਿਆ, ਨਾਰਦ ਨੂੰ ਗੁਰੂ ਮੰਨ ਕੇ ਫਿਰ ਨਾਰਦ ਮੁਨੀ ਨੇ ਉਪਦੇਸ਼ ਦਿੱਤਾ ਹੈ ਵੇਦ ਵਿਆਸ ਨੂੰ।
ਮੱਥ ਭਾਗਵਤ ਗੁਣ ਗੀਤ ਕਰਾਇਆ,
ਹਾਂ ਮੱਥ ਭਾਗਵਤ, ਉਹਦੇ ਕੋਲੋਂ ਭਾਗਵਤ ਜਿਹੜਾ ਗ੍ਰੰਥ ਸੀ ਨਾ, ਜਿਹਨੂੰ ਚਤੁਰ ਸ਼ਲੋਕੀ ਗੀਤਾ ਵੀ ਕਹਿ ਦਿੰਦੇ ਨੇ, ਉਹਦੇ ਪੜ੍ਹਾ ਕੇ ਉਹਦੇ ਰਾਹੀਂ ਜਸ ਕਰਾਇਆ, ਗੁਣਾਂ ਦਾ ਗੀਤ ਗਵਾਇਆ ਪਰਮੇਸ਼ਰ ਦਿਆਂ ਦਾ, ਵੀ ਐਂ ਗੁਣ ਗਾ ਰੱਬ ਦੇ। ਸੋ ਕਿਉਂਕਿ ਕੇਵਲ ਵਿਦਵਾਨ ਹੋ ਜਾਣਾ, ਪੰਡਿਤ ਵਿੱਦਿਆ ਦਾ ਹੋ ਜਾਣਾ, ਵਿੱਦਿਆ ਦੇ ਵਿਦਵਾਨ ਨੂੰ ਪੰਡਿਤ ਕਹਿੰਦੇ ਨੇ, ਜਿਹੜਾ ਬਹੁਤਾ ਵਿਦਵਾਨ ਹੋਵੇ। ਸੋ ਸਮਝੋ ਜੇ, ਰੁਕੋ, ਅਤੇ ਉਹ ਮਹਾਰਾਜ ਕਹਿੰਦੇ ਵੀ ਭਾਈ ਕੇਵਲ ਪੰਡਤਾਈ ਹੋ ਜਾਣੀ, ਵਿਦਵਾਨ ਹੋ ਜਾਣਾ, ਗਿਆਨ ਦੀ ਪ੍ਰਾਪਤੀ ਨਹੀਂ ਹੋ ਜਾਂਦੀ। ਪੜ੍ਹ ਪੁਸਤਕ ਸੰਧਿਆ ਬਾਦੰ, ਪੜ੍ਹਿਆ ਨਾ ਆਪਣੇ ਸਾਹਿਤ ਸਿਲਪੂਜ ਬਗਲ ਸਮਾਦੰ। ਸੋ ਇਉਂ ਨਹੀਂ ਪ੍ਰਾਪਤੀ ਹੁੰਦੀ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਆ ਸਾਥ। ਸੋ ਇਸ ਤਰ੍ਹਾਂ ਕਰਕੇ ਕਹਿੰਦੇ ਵੀ ਉਹ ਇੱਕ ਵਾਰੀ ਇੱਕ ਜਾਗਵਲਾ ਕ੍ਰਿਸ਼ੀ ਹੋਇਆ, ਉਹਦੇ ਕੋਲ ਦੀ ਇੱਕ ਗ੍ਰੰਥਾਂ ਦੀ ਪੰਡਵਨੀ ਸਿਰ 'ਤੇ ਕੋਈ ਚੱਕੀ ਜਾ ਰਿਹਾ, ਅਤੇ ਉਹਨੂੰ ਆਖ ਦਿੱਤਾ ਜਾਗਵਲਾ ਕ੍ਰਿਸ਼ੀ ਨੇ ਕਿ ਗਰਦ ਵਗਛਤੀ, ਗਰਦ ਨਾਮ ਦਾ ਗਧੇ ਦਾ ਗਛਤੀ ਕਹਿੰਦੇ ਤੁਰਿਆ ਜਾ ਰਿਹਾ ਸਿਰ 'ਤੇ, ਪੰਡਵਨੀ ਗ੍ਰੰਥਾਂ ਦੀ ਸਿਰ 'ਤੇ ਰੱਖੀ ਨਹੀਂ ਜਾ ਰਿਹਾ, ਅਤੇ ਕਹਿ ਦਿੱਤਾ ਗਰਦ ਵਗਛਤੀ, ਗਧਾ ਤੁਰਿਆ ਜਾ ਰਿਹਾ। ਜਿਹਦੇ ਸਿਰ 'ਤੇ ਪੰਡ ਰੱਖੀ ਸੀ ਕਹਿਣ ਲੱਗੇ, ਤੁਸੀਂ ਮੈਨੂੰ ਗਧਾ ਕਿਉਂ ਕਿਹਾ? ਮੈਂ ਤਾਂ ਸਾਰੀਆਂ ਵਿੱਦਿਆ 14 ਵਿੱਦਿਆ ਹੀ ਮੰਨੀਆਂ ਨੇ ਸੰਸਾਰ 'ਚ, ਮੈਂ ਮੁਕਾ ਦਿੱਤੀਆਂ ਨੇ, ਗਰਦ ਵਗਛਤੀ ਕਿਉਂ ਮੈਨੂੰ ਗਧਾ ਕਿਉਂ ਕਹਿ ਦਿੱਤਾ ਕਿ ਗਧਾ ਤੁਰਿਆ ਜਾ ਰਿਹਾ? ਜਾਗਵਲਾ ਜੀ ਕਹਿਣ ਲੱਗੇ, ਤੂੰ ਮੁਕਾ ਦਿੱਤੀਆਂ ਕਹਿਣਾ, ਉਹ ਵਿੱਦਿਆ ਦਾ ਤਾਂ ਤੂੰ ਅਜੇ ਇੱਕ ਅੰਗ ਪਲਟ ਕੇ ਵੀ ਨਹੀਂ ਦੇਖਿਆ, ਇੱਕ ਪੱਤਰਾ ਚੱਕ ਕੇ ਵੀ ਨਹੀਂ ਵੇਖਿਆ, ਉਹ ਕਿਹੜੀ ਵਿੱਦਿਆ ਰਹੇਗੀ? ਕਹਿਣ ਲੱਗੇ, ਉਹ ਹੈ ਬ੍ਰਹਮ ਵਿੱਦਿਆ। ਪੜ੍ਹ ਲਈ ਆ ਤੂੰ? ਨਹੀਂ ਜੀ, ਉਹ ਤਾਂ ਨਹੀਂ ਪੜ੍ਹੀ। ਅਤੇ ਫਿਰ ਤੂੰ ਕਹਿਣਾ ਕਿਵੇਂ ਕਹਿਤਾ ਮੁਕਾ ਦਿੱਤੀਆਂ? ਇਹ ਪੜ੍ਹ ਜੇ ਮਨ ਨੂੰ ਸ਼ਾਂਤੀ ਲਿਆਉਣੀ ਹੈ, ਜਿਹੜੇ ਬ੍ਰਹਮ ਦੀ ਗਿਆਨ ਦੀ ਪ੍ਰਾਪਤੀ ਕਰਾਉਣ ਵਾਲੀ ਹੈ। ਇਸ ਕਰਕੇ ਨਾਰਦ ਜੀ ਨੇ ਮੱਥ ਭਾਗਵਤ ਗੁਣ ਗੀਤ ਕਰਾਇਆ। ਸੋ ਭਾਗਵਤ ਦਾ ਉਹ ਜਿਹੜਾ ਸੀ ਉਹਨੂੰ ਗਿਆਨ ਕਰਵਾਇਆ ਉਹਦੇ ਰਾਹੀਂ, ਉਹਦੇ ਭਾਗਵਤ ਪਰਮੇਸ਼ਰ ਦੇ ਗੀਤਾਂ ਨੂੰ ਗਵਾਇਆ ਉਹਦੇ ਕੋਲ, ਹਾਂਜੀ, ਗੀਤ ਕਰਵਾਏ।
ਬਿਨ ਸਰਨੀ ਨਹਿ ਕੋਈ ਤਰਾਇਆ।
ਹੁਣ ਇੱਥੇ ਭਾਈ ਗੁਰਦਾਸ ਸਾਹਿਬ ਜੀ ਗੁਰਮਤ ਦੱਸ ਰਹੇ ਨੇ, ਉਸੀ ਵਿਦਾਂਤ ਮਤ ਵੱਲੋਂ ਵੀ ਜੇ ਪੜ੍ਹ ਕੇ ਹਲੰਕਾਰ ਬੰਦਾ ਕਰਦਾ ਹੈ ਕਿ ਮੇਰੇ ਵਰਗਾ ਵਿਦਵਾਨ ਕੋਈ ਨਹੀਂ, ਵਿਦਿਆ ਮਤ ਹੋ ਗਿਆ, ਪਰ ਗੁਰਮਤ ਕੀ ਹੈ? ਬਿਨ ਸਰਨੀ ਨਹਿ ਕੋਈ ਤਰਾਇਆ। ਜਿੰਨਾ ਚਿਰ ਪੂਰੇ ਗੁਰੂ ਦੀ ਸ਼ਰਨ ਵਿੱਚ ਕੋਈ ਆ ਨਹੀਂ ਨਾ ਜਾਂਦਾ, ਭਾਵੇਂ ਕਿੱਡਾ ਹੀ ਵਿਦਵਾਨ ਹੋਵੇ, ਉਹ ਤਰ ਨਹੀਂ ਸਕਦਾ। ਹਾਂਜੀ,
ਦੁਆਪਰ ਜਗ ਬਤੀਤ ਪਏ।
ਹੁਣ ਇੱਥੇ ਸਾਂਖ ਮਤ ਦੀ ਗੱਲ ਕਰਨਗੇ। ਸਾਂਖ ਸ਼ਾਸਤਰ ਜਿਹੜਾ ਸੀ, ਛੇ ਸ਼ਾਸਤਰਾਂ ਵਿੱਚੋਂ ਜੋ ਸਾਂਖ ਸ਼ਾਸਤਰ ਹੈ, ਜਿਹਦਾ ਕਰਤਾ ਕੌਣ ਹੈ? ਹਾਂਜੀ, ਹਾਂ, ਕਪਿਲ ਮੁਨੀ ਸਾਹਿਬ। ਦੁਆਪਰ ਯੁੱਗ ਬਤੀਤ ਪਏ, ਬੀਤਤ ਪਏ ਪਾਠਕ, ਤੁਹਾਡੇ ਕੋਲ ਬਤੀਤ ਹੈ?
ਬਤੀਤ ਹੈ,
ਬੀਤਤ ਹੋਣਾ ਹੈ, ਕਿਸੇ ਕੋਲ ਬਤੀਤ ਵੀ ਹੈ। ਚਲੋ ਪਾਠ ਭੇਦ ਸਮਝ ਲਓ, ਹਾਂ, ਮੁੱਖ ਪਾਠ ਜਿਹੜਾ ਬੀਤਤ ਪਾਠ ਹੀ ਹੈ। ਦੁਆਪਰ ਯੁੱਗ ਬੀਤਤ ਪਏ,
ਦੁਆਪਰ ਯੁੱਗ ਬੀਤਤ ਪਏ,
ਕਲ ਜੋ ਕੇਸਰ ਛਤਰ ਫਿਰ ਆਈ,
ਕਲ ਜੋ ਕੇਸਰ ਛਤਰ ਫਿਰ ਆਈ।
ਦੁਆਪਰ ਯੁੱਗ ਬੀਤ ਗਿਆ, ਲੰਘ ਗਿਆ, ਦੁਆਪਰ ਤੋਂ ਬਾਅਦ ਕਿਹੜੇ ਯੁੱਗ ਦੀ ਵਾਰੀ ਆਈ ਹੈ? ਕਲਯੁਗ ਸੋ ਕਲਯੁਗ ਦੇ ਸਿਰ 'ਤੇ ਛਤਰ ਫੇਰਤਾ ਸਮੇਂ ਨੇ ਲੈ ਵੀ ਹੁਣ ਤੇਰੀ ਪ੍ਰਧਾਨਤਾ ਵਾ ਮੈਂ ਤਾਂ ਗਿਆ ਚੱਲਿਆ ਦੁਆਪਰ ਕਹਿੰਦਾ ਆਹ ਹੁਣ ਛਤਰ ਜਿਹੜਾ ਹੈ ਤੂੰ ਸਾਂਭ ਹੁਣ ਤੇਰੀ ਪ੍ਰਧਾਨਤਾ ਵਾ ਬਦਲ ਦਿੱਤਾ ਯੁੱਗ ਕਲਯੁਗ ਦੀ ਪ੍ਰਧਾਨਤਾ ਹੋ ਗਈ ਉਹਦੇ ਸਿਰ 'ਤੇ ਛਤਰ ਫੜਾ ਦਿੱਤਾ ਭਾਵ ਸਮਾਂ ਉਹਦਾ ਆ ਗਿਆ ਫਿਰ ਕੀ ਹੋਇਆ
ਵੇਦ ਅਥਰਵਣ ਥਾਪਿਆ
ਹਾਂ ਇਹ ਹੁਣ ਕਲਯੁਗ ਦਾ ਵੇਦ ਕੀ ਹੈ ਅਥਰਵਣ ਚਾਰ ਵੇਦ ਤੁਹਾਨੂੰ ਦੱਸਿਆ ਨੇ ਨਾ ਸਾਮ ਵੇਦ ਤਾਂ ਹੈਗਾ ਸਤਯੁਗ ਦਾ ਰਿਗ ਵੇਦ ਹੈ ਦੁਆਪਰ ਦਾ ਅਤ੍ਰੇਤੇ ਦਾ ਸਾਮ ਅਤੇ ਰਿਗ ਅਤੇ ਜਿਹੜਾ ਸੀ ਜੁਜਰ ਵੇਦ ਇਹ ਦੁਆਪਰ ਦਾ ਅਤੇ ਜਿਹੜਾ ਅਥਰਵਣ ਇਹ ਕਲਯੁਗ ਦਾ ਅਥਰਵਣ ਵੇਦ ਦਾ ਤੋਰਾ ਤੋਰਿਆ ਜੀ ਫਿਰ ਕੀ ਇਹਦੇ ਵਿੱਚ ਕੀ ਉਹਦਾ ਸਿਧਾਂਤ ਕੀ ਸੀ ਅਥਰਵਣ ਵੇਦ ਦਾ ਜਿਹੜੇ ਉਹਨੂੰ ਪੜ੍ਹਦੇ ਸੀ ਇਹਦੇ ਉਪਾਸਕ ਸੀ
ਉੱਤਰ ਮੁੱਖ ਗੁਰਮੁਖ ਗੁਣ ਗਾਈ
ਆ ਕੀਤਾ ਉਹਨਾਂ ਨੇ ਉੱਤਰ ਵਾਲੇ ਪਾਸੇ ਨੂੰ ਮੂੰਹ ਕਰਕੇ ਇਹ ਜਿਹੜੇ ਉਸ ਵੇਲੇ ਦੇ ਗੁਰਮੁਖ ਲੋਕ ਸੀ ਭਜਨ ਐਸੇ ਲੋਕ ਸੀ ਉਹ ਭਜਨ ਕਰਨ ਲੱਗੇ ਜਦੋਂ ਭਜਨ ਸ਼ੁਰੂ ਕਰਨਾ ਉੱਤਰ ਵਾਲੀ ਦਿਸ਼ਾ ਨੂੰ ਹਾਂਜੀ ਉੱਧਰ ਮੂੰਹ ਕਰਕੇ ਕਰਨਾ ਨੌਰਥ ਵਾਲੇ ਪਾਸੇ ਹਾਂਜੀ ਉਹ ਵੀ ਇੱਧਰ ਹੀ ਰੱਬ ਹੈ ਹਾਂਜੀ ਫਿਰ
ਕਪਲ ਰਖੀ ਸਵਰ ਸਾਖ ਮਤ
ਨਹੀਂ ਕਪਲ ਰਖੀ ਸੁਰ ਸਾਖ ਮਤ
ਈ ਸੁਰ ਸਾਖ ਮਤ
ਹਾਂ ਅੱਗੇ ਅਥਰਵਣ ਵੇਦ ਕੀ ਰਿਚਾ ਸੁਣਾਈ
ਅਥਰਵਣ ਵੇਦ ਕੀ ਰਿਚਾ ਸੁਣਾਈ
ਜਿਹੜਾ ਸਾਖ ਸ਼ਾਸਤਰ ਸੀ ਉਹਦਾ ਕਰਤਾ ਕੌਣ ਹੈ ਕਪਲ ਮੁਨੀ ਕਪਲ ਰਖੀ ਸੋ ਇਹ ਕਪਲ ਰਖੀ ਜਿਹੜਾ ਸੀ ਨਾ ਰਖੀ ਸੁਰ ਵੱਡਾ ਰਖੀ ਹੋਇਆ ਇਹਨੇ ਸਾਖ ਸ਼ਾਸਤਰ ਨੂੰ ਮਥਿਆ ਲਿੜਕਿਆ ਫਿਰ ਅਥਰਵਣ ਵੇਦ ਦੀਆਂ ਰਿਚਾਂ ਸੁਣਾਈਆਂ ਰਿਚਾਂ ਕਿਹਦੀਆਂ ਸੁਰਤੀਆਂ ਉਹਦੇ ਸਲੋਕ ਜਿਹੜੇ ਅਥਰਵਣ ਵੇਦ ਦੇ ਸੀ ਸੁਰਤੀ ਨੂੰ ਉਹ ਰਿਚਾ ਜਿਹੜੀਆਂ ਸੀ ਜੀ ਉਹਨੇ ਸੁਣਾਈਆਂ ਉਹਨਾਂ ਮਤ ਕੀ ਸੀ ਫਿਰ ਜੀ ਉਹ ਹੇਠ ਲਈ ਤੁੱਕ ਵਿੱਚ ਦੱਸ ਰਹੇ ਨੇ
ਗਿਆਨ ਮਹਾਰਸ ਪੀਏ ਕਹਿ
ਹਾਂ
ਸਿਮਰੇ ਨਿਤ ਅਨਿਤ ਨਿਆਈ
ਪੜ੍ਹ ਲਓ ਸਾਰੇ
ਗਿਆਨ ਮਹਾਰਸ ਪੀ ਕਹਿ
ਪੀ ਕਹਿ ਐੜਾ ਨਹੀਂ ਲਾ ਰਹੇ ਤੁਸੀਂ ਪੀ ਕੇ ਕਹਿੰਦੇ ਹੋ ਪੀ ਕਹਿ ਗਿਆਨ ਮਹਾਰਸ ਪੀ ਕਹਿ
ਗਿਆਨ ਮਹਾਰਸ ਪੀ ਕਹਿ
ਸਿਮਰੇ ਨਿਤ ਅਨਿਤ ਨਿਆਈ
ਸਿਮਰੇ ਨਿਤ ਅਨਿਤ ਨਿਆਈ
ਆਪਦਾ ਮਤ ਸੀ ਕਹਿੰਦੇ ਗਿਆਨ ਰੂਪੀ ਮਹਾਰਸ ਅੰਮ੍ਰਿਤ ਨੂੰ ਪੀਣਾ ਕਰਿਆ ਜੇ ਕੋਈ ਪੀਣਾ ਕਰੇ ਤੇ ਨਿਤ ਅਨਿਤ ਨਿਤ ਕਿਹੜੀ ਵਸਤੂ ਹੈ ਅਨਿਤ ਜਿਹੜੀ ਨਿਤ ਨਹੀਂ ਰਹਿੰਦੀ ਨਿਤ ਹੋ ਗਈ ਜਿਹੜੀ ਸੱਤ ਵਸਤੂ ਹੈ ਜੋ ਨਿਤ ਰਹਿੰਦੀ ਹੈ ਜੋ ਆਤਮਾ ਹੈ ਅਨਿਤ ਜਿਹੜੀ ਸੱਤ ਨਹੀਂ ਰਹਿਣ ਵਾਲੀ ਜਿਹੜੀ ਝੂਠੀ ਹੈ ਸਦਾ ਸਿੱਧੀ ਵੀ ਨਹੀਂ ਰਹਿੰਦੀ ਇਉਂ ਨਿਤ ਅਤੇ ਅਨਿਤ ਦਾ ਸੱਤ ਅਤੇ ਸੱਤ ਦਾ ਨਿਰਣਾ ਕਰੇ ਭਾਵ ਸੱਚ ਅਤੇ ਝੂਠ ਦਾ ਨਿਤਾਰਾ ਕਰੇ ਜੀ
ਗਿਆਨ ਬਿਨਾਂ ਨਹਿ ਪਾਈਐ ਜੋ ਕੋਈ ਕੋਟ ਯਤਨ ਕਰਤਾ ਆਈ
ਇਹ ਪਾਠ ਭੇਦ ਹੋਣਾ ਕਿਸੇ ਕੋਲ ਜੋ ਹੋਣਾ ਕਿਸੇ ਕੋਲ ਜੇ ਹੋਣਾ ਹਾਂਜੀ ਜੇ ਮੁੱਖ ਕਰ ਲਿਓ ਗਿਆਨ ਬਿਨਾਂ ਨਹਿ ਪਾਈਐ
ਗਿਆਨ ਬਿਨਾਂ ਨਹਿ ਪਾਈਐ
ਉਹ ਕਹਿੰਦਾ ਵੀ ਇਸ ਗ੍ਰੰਥ ਦੇ ਗਿਆਨ ਕਰੇ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ ਕਪਿਲ ਮੁਨੀ ਕਹਿੰਦਾ ਵੀ ਸਾਖ ਸ਼ਾਸਤਰ ਨੂੰ ਇਹ ਪੜ੍ਹੋ ਇਹਦਾ ਹੀ ਗਿਆਨ ਪ੍ਰਾਪਤ ਕਰੋ ਜੇ ਕੋਈ ਕੋਟ ਯਤਨ ਕਰ ਤਾਈ ਤਾਈ ਨਾਮ ਦਾ ਦੌੜਨ ਦਾ ਭਾਵੇਂ ਕੋਈ ਕਹਿੰਦਾ ਯਤਨ ਕਰਕੇ ਕਰੋੜਾਂ ਯਤਨ ਕਰਕੇ ਦੌੜਦਾ ਫਿਰੇ ਕਹਿੰਦਾ ਇਉਂ ਗਿਆਨ ਤੋਂ ਬਿਨਾਂ ਪ੍ਰਾਪਤੀ ਨਹੀਂ ਹੋਣੀ ਸਾਖ ਸ਼ਾਸਤਰ ਦੇ ਗਿਆਨ ਤੋਂ ਬਿਨਾਂ ਹਾਂਜੀ
ਕਰਮ ਯੋਗ ਦੇ ਹੀ ਕਰੇ
ਕਰਮਯੋਗ ਦੇ ਹੀ ਕਰੇ
ਕਰੇ
ਜੋ ਅਨਿਤ ਖਿੰਡ ਟਿਕੇ ਨਾ ਰਾਏ ਸੋ ਪਾਠ ਹੋਣਾ ਕਿਸੇ ਕੋਲ ਜੋ ਵੀ ਹੈ ਕਿਸੇ ਕੋਲ ਹਾਂ ਪਰ ਸੋ ਕਰ ਲਓ ਮੁੱਖ ਪਾਠ ਉਹ ਹੈ ਹਾਂ ਸੋ ਮੁੱਖ ਪਾਠ ਹੈ ਕਰਮਯੋਗ ਦੇ ਹੀ ਕਰੇ
ਕਰਮਯੋਗ ਦੇ ਹੀ ਕਰੇ
ਸੋ ਅਨਿਤ ਖਿਨ ਟਿਕੇ ਨਾ ਰਾਈ ਸੋ ਅਨਿਤ 'ਤੇ ਵੀ ਥੋੜ੍ਹਾ ਰੁਕਣਾ ਤਾਂ ਅਰਥ ਬਣਨਾ ਹੁਣ ਉਹ ਕਹਿੰਦਾ ਵੀ ਕਰ ਜਿਹੜਾ ਵੀ ਜੀਵ ਕਰਮਯੋਗ ਕਰੂਗਾ ਉਹ ਝੂਠਾ ਹੋਊਗਾ ਕਰਮਯੋਗ ਦਾ ਖੰਡਨ ਕਰ ਰਿਹਾ ਸਾਖ ਮਤ ਵਾਲਾ ਅਤੇ ਸੋ ਅਨਿਤ ਨਿਤ ਭਾਵ ਉਹ ਝੂਠਾ ਰਹੂਗਾ ਖਿਨ ਟਿਕੇ ਨਾ ਰਾਈ ਕਹਿੰਦਾ ਰਾਈ ਜਿੰਨਾ ਵੀ ਉਹ ਸੰਸਾਰ 'ਚ ਟਿਕਣਾ ਨਹੀਂ ਪਾਵੇਗਾ ਛਿੰਨ ਭਰ ਵੀ ਨਹੀਂ ਉਹਦਾ ਮਨ ਨਹੀਂ ਟਿਕੇਗਾ ਜਾਂ ਆਪਣੇ ਮਤ ਦੀ ਪੱਖ ਕਰ ਰਿਹਾ ਵੀ ਸਾਖ ਮਤ ਨੂੰ ਇਹ ਸਾਖ ਸ਼ਾਸਤਰ ਨੂੰ ਇਹ ਪੜ੍ਹੋ ਜੋ ਉਹਦਾ ਸਿਧਾਂਤ ਹੈ ਉਹਦਾ ਅਨੁਯਾਈ ਹੋਵੋ
ਗਿਆਨ ਮਤੇ ਸੁਖ ਉਪਜੈ ਜਨਮ ਮਰਨ ਕਾ ਭਰਮ ਚੁਕਾਈ।
ਕਹਿੰਦਾ ਵੀ ਜਿਹੜਾ ਗਿਆਨ ਮਤਾ ਹੈ ਇਹਦੇ ਰਾਹੀਂ ਸਾਕਸ਼ਾਤ ਸਾਡਾ ਜਿਹੜਾ ਇਹਦੇ ਰਾਹੀਂ ਜਿਹੜਾ ਗਿਆਨ ਦਾ ਮਤਾ ਹੈ, ਕਹਿੰਦਾ ਇੱਦਾਂ ਹੀ ਸੁੱਖ ਪੁਜੂਗਾ। ਜਨਮ ਮਰਨ ਕਾ ਭਰਮ ਚੁਕਾਈ, ਜਮਨ ਮਨ ਦਾ ਭਰਮ ਚੁਕਾਈ ਦੂਰ ਹੋ ਜਾਏਗਾ, ਮਿਟ ਜਾਊਗਾ।
ਗੁਰਮੁਖ ਗਿਆਨੀ ਸਹਿਜ ਸਮਾਈ।
ਹਾਂ, ਹੁਣ ਭਾਈ ਸਾਹਿਬ ਜੀ ਆਪਣਾ ਮਤ ਦੱਸਦੇ ਨੇ ਕਿ ਨਹੀਂ ਭਾਈ ਇਹ ਖਿੱਚਾ ਖਿੱਚੀ ਆ, ਆਪਾਂ ਆਪਣੇ ਮਤ ਦੀ ਗੱਲ ਕਰ ਰਹੇ ਨੇ, ਪਰ ਜਿਹੜਾ ਪ੍ਰਭੂ ਮਲਾਪ ਦਾ ਮਤ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ ਹੈ, ਗੁਰਮੁਖ ਗਿਆਨੀ ਸਹਿਜ ਸਮਾਈ।
ਗੁਰਮੁਖ ਗਿਆਨੀ ਸਹਿਜ ਸਮਾਈ।
ਹਾਂ, ਜਿਹੜਾ ਭਾਈ ਗੁਰੂ ਦੀ ਪ੍ਰਾਪਤੀ ਕਰਕੇ ਸਤਿਗੁਰਾਂ ਤੋਂ ਉਪਦੇਸ਼ ਨੂੰ ਕਮਾ ਕੇ ਗੁਰਮੰਤਰ ਲੈ ਕੇ ਜਿਹੜੇ ਨੇ ਇੱਦਾਂ ਗੁਰਮੁਖ ਬਣੇ ਨੇ, ਗਿਆਨ ਦੀ ਪ੍ਰਾਪਤੀ ਕਰਕੇ ਸਹਿਜ ਸਮਾਈ, ਚੌਥੇ ਪਦ ਵਿੱਚ ਸਮਾ ਗਏ। ਹਾਂ,
ਵੇਦ ਥਰਵਨ ਮਥਨ ਕਰ ਗੁਰਮੁਖ ਵਿਸੇਖਕ ਗੁਣ ਗਾਵੈ।
ਹਾਂ, ਹੁਣ ਜਿਹੜਾ ਸੀ ਤੀਜਾ ਸ਼ਾਸਤਰ ਜਿਹੜਾ ਜਿਹਦਾ ਨਾਮ ਹੈ ਵਿਸ਼ੇਸ਼ਕ ਸ਼ਾਸਤਰ, ਵਿਸ਼ੇਸ਼ ਸ਼ਾਸਤਰ ਨੇ ਨਾ, ਹੁਣ ਤੀਜਾ ਕੀ ਆ ਵਿਸ਼ੇਸ਼ਕ ਹੈ। ਸੋ ਵਿਸ਼ੇਸ਼ਕ ਦਾ ਕਰਤਾ ਕੌਣ ਸੀ? ਕਣਾਦ ਰਿਸ਼ੀ ਕਪਿਲ ਮੁਨੀ ਨਹੀਂ ਕਹਿੰਦੇ, ਕਣਾਦ ਜਾਂ ਦੂਜਾ ਦਾ ਨਾਂ ਹੈ ਕਣ ਭੁੱਖ, ਦੋ ਨਾਂ ਸੀ। ਜਿਹੜਾ ਵਿਸ਼ੇਸ਼ਕ ਸ਼ਾਸਤਰ ਹੈ ਤੀਜਾ, ਉਹਦਾ ਔਥਰ ਕਹਿ ਲਓ, ਉਹਦਾ ਕਰਤਾ ਕਹਿ ਲਓ, ਉਹ ਗ੍ਰੰਥ ਦਾ ਰਚਨਹਾਰ ਕਹਿ ਲਓ, ਕੌਣ ਸੀ? ਕਣਾਦ ਰਿਸ਼ੀ ਲਿਖਾਏ ਨੇ ਤੁਹਾਨੂੰ। ਵੇਦ ਅਥਰਵਨ ਮਥਨ ਕਰ ਸੁਣ, ਇਹ ਜਿਹੜਾ ਵਿਸ਼ੇਸ਼ਕ ਦਾ ਕਰਤਾ ਸੀ ਕਣਾਦ ਰਿਸ਼ੀ, ਇਹਨੇ ਅਥਰਵਨ ਵੇਦ ਨੂੰ ਮਥਿਆ, ਉਹਨੂੰ ਵਿਚਾਰਿਆ, ਫਿਰ ਕੀ ਹੋਇਆ? ਗੁਰਮੁਖ ਵਿਸ਼ੇਸ਼ ਗੁਣ ਗਾਵੈ,
ਗੁਰਮੁਖ ਵਿਸ਼ੇਸ਼ ਗੁਣ ਗਾਵੈ।
ਹਾਂ, ਇਸ ਕਰਕੇ ਕਣਾਦ ਜਿਹੜਾ ਗੁਰਮੁਖ ਸੀ, ਕਣਾਦ ਰਿਸ਼ੀ ਉਹਦਾ ਆਚਾਰੀ ਆ ਵੇਦ ਦਾ, ਇਹਦਾ ਸ਼ਾਸਤਰ ਦਾ ਸੌਰੀ ਵਿਸ਼ੇਸ਼ਕ ਦਾ, ਉਹ ਇਸੇ ਸ਼ਾਸਤਰ ਦੇ ਗੁਣ ਗਾਏ, ਉਹਨੇ ਵਿਸ਼ੇਸ਼ਕ ਸ਼ਾਸਤਰ ਦੇ ਗੁਣਾਂ ਨੂੰ ਗਾਇਆ। ਕਹਿੰਦਾ ਵੀ ਜਿਹੜਾ ਵਿਸ਼ੇਸ਼ਕ ਸ਼ਾਸਤਰ ਇਹਦੀ ਗੱਲ ਠੀਕ ਮੰਨੋ। ਹਾਂਜੀ,
ਜਿਹਾ ਬੀਜਾ ਸੋ ਲੈਣਾ,
ਉਹਦਾ ਮਤ ਕੀ ਸੀ ਆਹ ਦੱਸਿਆ। ਕਹਿੰਦਾ ਵੀ ਜਿਹਾ ਜਿਹਾ ਕੋਈ ਬੀਜਦਾ ਉਹ ਜਿਹਾ ਵੱਢੇਗਾ, ਲਾਉਣਾ ਮੈਨੇ ਵੱਢਣਾ।
ਸਮੇਂ ਬਿਨਾਂ ਫਲ ਹੱਥ ਨਾ ਆਵੇ,
ਕਿਉਂਕਿ ਸਮੇਂ ਨੂੰ ਪ੍ਰਧਾਨ ਮੰਨਦਾ ਹੈ ਵੀ ਸਭ ਕੁਝ ਸਮੇਂ ਤੋਂ ਬਣਿਆ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੀ ਉਪਤਰਾ, ਕਾਲ ਪਾਏ ਕਾ ਵਿਸ਼ਨ ਪ੍ਰਕਾਸ਼ਾ, ਸ਼ਕਲ ਕਾਲ ਕਾ ਕੀਆ ਤਮਾਸ਼ਾ। ਇਹ ਸਮੇਂ ਨੂੰ ਮੁੱਖ ਮੰਨਦਾ ਹੈ, ਸਮੇਂ ਦੀ ਪ੍ਰਧਾਨਤਾ ਮੰਨਦਾ ਵੀ ਸਮੇਂ ਨਾਲ ਹੋ ਰਿਹਾ ਜੋ ਕੁਛ ਹੋ ਰਿਹਾ ਹੈ। ਕਹਿੰਦਾ ਜਿਹੜਾ ਫਲ ਹੱਥ ਆਉਣਾ ਸਮੇਂ ਤੋਂ ਬਿਨਾਂ ਨਹੀਂ ਆਉਂਦਾ, ਸਮਾਂ ਆ ਜਾਂਦਾ ਕਿਸੇ ਫਲ ਦਾ ਹੱਥ ਆਉਣ ਦਾ, ਸਮਾਂ ਹੀ ਲਿਆਉਂਦਾ। ਹਾਂ,
ਹੁਕਮੈ ਅੰਦਰ ਸਭ ਕੋ ਮੰਨੈ ਹੁਕਮ ਸੋ ਸਹਿਜ ਸਮਾਵੈ।
ਠੀਕ ਕਰਾਂਗੇ, ਹੁਕਮੈ ਅੰਦਰ ਸਭ ਕੋ,
ਹੁਕਮੈ ਅੰਦਰ ਸਭ ਕੋ,
ਵਿਸ਼ਰਾਮ ਆਇਆ ਇੱਥੇ, ਅੱਗੇ ਫਿਰ ਜਮਕੀ, ਮੰਨੈ ਹੁਕਮ,
ਮੰਨੈ ਹੁਕਮ,
ਇੱਥੇ ਕੌਮਾ ਲਾ ਕੇ ਸੋ ਸਹਿਜ ਸਮਾਵੈ,
ਸੋ ਸਹਿਜ ਸਮਾਵੈ।
ਉਹ ਕਹਿੰਦਾ ਵੀ ਸਾਰੀ ਸ੍ਰਿਸ਼ਟੀ ਉਹਦੇ ਹੁਕਮ ਦੇ ਅੰਦਰ ਹੀ ਹੈ, ਜਿਵੇਂ ਸ੍ਰੀ ਜਪਜੀ ਸਾਹਿਬ ਜੀ ਮਹਾਰਾਜ ਨੇ ਕਿਹਾ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਸਭ ਕੁਛ ਕਿਹਾ ਹੁਕਮ 'ਚ ਹੋਇਆ, ਹੁਕਮ ਹੋਵਣ ਆਕਾਰ, ਹੁਕਮ ਨਾ ਕਿਹਾ ਜਾਏ, ਹੁਕਮ ਹੀ ਹੋਵਣ ਜੀ, ਹੁਕਮ ਲੈ ਵਡਿਆਈ, ਇਹ ਸਾਰਾ ਕੁਝ ਜੋ ਹੈ ਹੁਕਮ 'ਚ ਹੈ। ਇਹ ਮਤ ਦੀ ਗੱਲ ਹੁਣ ਇਹ ਕਣਾਦ ਰਿਸ਼ੀ ਵੀ ਆਪਣੇ ਸ਼ਾਸਤਰ ਰਾਹੀਂ ਕਹਿ ਰਿਹਾ, ਮੰਨਣਾ ਹੈ ਹੁਕਮ, ਜਿਹੜਾ ਹੁਕਮ ਨੂੰ ਮੰਨਦਾ ਹੈ ਸੋ ਸਹਿਜ ਸਮਾਵੈ, ਉਹ ਸਹਿਜ ਵਾਸਤਾ ਵੀ ਸਮਾ ਜਾਏਗਾ। ਅੱਗੇ ਜੀ,
ਆਪੋ ਕਸ਼ੂ ਨਾ ਹੋਵੇ,
ਇਹ ਕਹਿੰਦਾ ਬਈ ਕਣਾਦ ਰਿਸ਼ੀ ਕਹਿ ਰਿਹਾ ਆਪਣੇ ਆਪ ਕੁਝ ਨਹੀਂ ਹੋਣਾ, ਜੀਵ ਦੇ ਆਪਣੇ ਬਸ ਕੁਝ ਨਹੀਂ ਹੈ ਕਿ ਉਹ ਆਪੋ ਕੁਝ ਕਰ ਸਕੇ। ਹਾਂਜੀ,
ਬੁਰਾ ਭਲਾ ਨਹਿ ਮਨ ਵਸਾਵੈ,
ਇਸ ਕਰਕੇ ਬੁਰਾ ਵੀ ਭਲਾ ਮਨ ਵਿਖੇ ਵਸਾਉਣਾ ਨਹੀਂ ਚਾਹੀਦਾ, ਵੀ ਮੈਂ ਬੁਰਾ ਕੀਤਾ ਮੈਂ ਚੰਗਾ ਕੀਤਾ। ਉਹ ਕਹਿੰਦਾ ਤੂੰ ਨਹੀਂ ਕੁਛ ਕਰ ਰਿਹਾ, ਸਮਾਂ ਕਰਵਾ ਰਿਹਾ, ਸਮੇਂ ਨੂੰ ਮੰਨ, ਉਹ ਇਸ ਗੱਲ ਦਾ ਜਿਹੜਾ ਹੈ ਪ੍ਰੋੜਤਾ ਕਰ ਰਿਹਾ ਸਮੇਂ ਦੀ, ਵੀ ਤਿਉਂ ਨਹੀਂ ਕੁਛ ਕਰ ਰਿਹਾ ਜੋ ਕਰਾ ਰਿਹਾ, ਸਮਾਂ ਕਰਵਾ ਰਿਹਾ, ਸਮੇਂ ਨਾਲ ਹੋ ਰਿਹਾ ਜੋ ਹੋ ਰਿਹਾ।
ਜੈਸਾ ਕਰ ਤੈਸਾ ਲਹੇ,
ਇਹ ਵੀ ਉਹਦਾ ਸਿਧਾਂਤ ਹੈ। ਕਹਿੰਦਾ ਜਿਹਾ ਜਿਹਾ ਸਮੇਂ ਨੇ ਤੇ ਤੋਂ ਕਰਮ ਕਰਾਇਆ, ਤੈਸਾ ਹੀ ਲਹਿ ਪ੍ਰਾਪਤ ਹੁੰਦਾ ਫਲ ਉਹਦਾ।
ਰੱਖ ਕਣਾਦਿਕ ਭਾਖ ਸੁਣਾਵੈ,
ਇਉਂ ਕਣਾਦ ਰਿਸ਼ੀ ਇਉਂ ਬੋਲ ਕੇ ਸੁਣਾ ਲਿਆ ਆਪਣਾ ਮਤ।
ਸਤਿਯੁਗ ਕਾ ਅਨਿਆਏ ਸੁਣ,
ਉਹ ਕਹਿੰਦਾ ਵੀ ਸਤਿਯੁਗ ਵਿੱਚ ਵੀ ਇੱਕ ਅਨਿਆਏ ਹੋਇਆ, ਸਤਿਯੁਗ ਦਾ ਸਮਾਂ ਬਹੁਤ ਸਮਾਂ ਧਰਮ ਦੇ ਚਾਰੇ ਪੈਰ ਭਾਵੇਂ ਕਾਇਮ ਸੀ, ਪਰ ਉਸ ਜਗ੍ਹਾ ਵਿੱਚ ਉਸ ਸਮੇਂ ਵਿੱਚ ਵੀ ਅਨਿਆ ਹੋਇਆ। ਗੱਲ ਸਮੇਂ ਦੀ ਚੱਲੇ ਵੀ ਸਤਿਯੁਗ ਦਾ ਸਮਾਂ ਸੀ, ਸਤਿਯੁਗ ਦੇ ਸਮੇਂ ਵਿੱਚ ਵੀ ਇੱਕ ਅਨਿਆਇ ਹੋਇਆ। ਕੀ ਹੋਇਆ ਹੋ ਕੇ ਦੱਸ ਰਹੇ ਨੇ, ਇੱਕ ਫੇੜੇ
ਸਭ ਜਗਤ ਮੁਰਾਵੇ,
ਕਹਿੰਦੇ ਮਾੜਾ ਪਾਪ ਕਰਮ ਤਾਂ ਇੱਕ ਨੇ ਕੀਤਾ, ਫੇੜੇ ਨਾਮ ਹੁੰਦਾ ਕਰਮ ਕਰਨ ਦਾ, ਮਾੜਾ ਕਰਮ, ਮਾੜਾ ਤਾਂ ਇੱਕ ਨੇ ਕੀਤਾ ਸੀ, ਸਾੜਤਾ ਸਾਰਾ ਦੇਸ਼, ਉਹਦਾ ਫਲ ਸਾਰ ਜੋ ਜਿਹੜਾ ਸੀ ਪਾਪ ਜਿਹਨੇ ਕੀਤਾ ਉਹਨੂੰ ਭੁਗਤਾਉਣ ਦੀ ਬਜਾਏ ਸਾਰਾ ਦੇਸ਼ ਸਾੜਤਾ, ਇਹ ਅਨਿਆਇ ਹੋਇਆ। ਅੱਗੇ ਹੋਰ ਦੂਜੇ ਯੁੱਗਾਂ ਦੀ ਗੱਲ,
ਤ੍ਰੇਤੇ ਨਗਰੀ ਪੀੜਿਆ,
ਅਤੇ ਤ੍ਰੇਤੇ 'ਚ ਵੀ ਕਹਿੰਦੇ ਬੇਇਨਸਾਫ ਹੋਇਆ, ਪਾਪ ਤਾਂ ਇਕੱਲਾ ਜਿਹੜਾ ਸੀ ਰਾਵਣ ਨੇ ਕੀਤਾ, ਸੀਤਮ ਚੜਾ ਕੇ ਲੈ ਗਿਆ, ਸਾੜਤੀ ਸਾਰੀ ਲੰਕਾ, ਉਹ ਵੀ ਅਨਿਆਇ ਹੋਇਆ। ਅਤੇ ਦੁਆਪਰ,
ਦੁਆਪਰ ਵੰਸ ਕੋ ਵੰਸ ਕਹਾਵੇ,
ਅਤੇ ਦੁਆਪਰ ਯੁੱਗ ਵਿੱਚ ਵੀ ਜਿਹੜਾ ਸੀ ਦੁਰਵਾਸਾ ਜੀ ਸੀ ਜਿਹੜਾ ਸੀ ਉਹਨੇ ਸ਼ਰਾਪ ਦੇ ਤਾ ਜਾਦਵਾਂ ਨੂੰ, ਪਾਪ ਤਾਂ ਉਹ ਮੁੰਡਾ ਇੱਕ ਜਿਹੜਾ ਸੀ ਨਾ ਦਰਵਾਸਾ ਜੀ ਸੀ, ਅਤੇ ਮੂਹਰੇ ਨਿਆਣੇ ਮੁੰਡੇ ਇਕੱਠੇ ਹੋ ਕੇ ਨੌਜਵਾਨ ਜਾਦਵਾਂ ਦੇ ਇਕੱਠੇ ਹੋ ਕੇ ਦਰਵਾਸਾ ਨੂੰ ਮਖੌਲ ਕਰਨ ਲੱਗ ਪਏ। ਇੱਕ ਨੇ ਕੀ ਕੀਤਾ ਵੀ ਪੇਟ ਦੇ ਨਾਲ ਵੱਡੀ ਸਾਰੀ ਬਾਟੀ ਬੰਨ੍ਹ ਲਈ, ਬਾਟਾ ਕਹਿ ਲਓ ਵੱਡਾ ਬੰਨ੍ਹ ਲਿਆ ਢਿੱਡ ਨੂੰ, ਉੱਤੇ ਦੀ ਕੱਪੜਾ ਪਾ ਲਿਆ, ਅਤੇ ਨੌਜਵਾਨ ਮੁੰਡਾ ਸੀ ਦਾੜੀ ਜੇ ਆਈ ਨਹੀਂ ਸੀ, ਜਾ ਕੇ ਬਿਆਸ ਮੂਹਰੇ ਦਰਵਾਸਾ ਜੀ ਸੀ ਮੈਨੂੰ ਖੜਾ ਤਾ, ਦੱਸੋ ਜੀ ਦੁਰਵਾਸਾ ਜੀ ਇਹ ਲੜਕੀ ਨੂੰ ਕੀ ਬੱਚਾ ਜਨਮੂਗਾ। ਅਤੇ ਉਹਨਾਂ ਨੇ ਚੁੱਪ ਰਿਹਾ, ਪੰਜ ਸੱਤ ਵਾਰੀ ਉਹਨੂੰ ਫੇਰ ਸਤਾਇਆ, ਦੱਸ ਕੀ ਜੰਮੂਗਾ, ਉਹ ਖਿਜੇ ਹੋਏ ਨੇ, ਕ੍ਰੋਧੀ ਤਾਂ ਹੁੰਦੇ ਸੀ ਜ਼ਿਆਦੇ, ਚੱਕ ਕੇ ਸ਼ਰਾਪ ਦਿੱਤਾ, ਕਹਿੰਦਾ ਇਹ ਤੋਂ ਉਹ ਜੰਮੂਗਾ ਜਿਹੜੇ ਤੁਹਾਡੀ ਕੁਲ ਦਾ ਨਾਸ਼ ਕਰੂਗਾ। ਸੋ ਕੱਲ ਉਹ ਕਾਲ ਇਕੱਲਾ ਪਾਪ ਉਹਨੇ ਕੀਤਾ, ਕੁਲ ਦਾ ਨਾਸ਼ ਸਾਰੀ ਦਾ ਕਰਤਾ, ਸਾਰੇ ਜਾਦਮ ਕੋਲੇ ਮਾਰਤੀ। ਇਸ ਕਹਿੰਦੇ ਵੀ ਦੁਆਪਰ ਵਿੱਚ ਵੀ ਵੰਸ ਤੋਂ ਕੁਵੰਸ ਜਿਹੜੀ ਸੀ ਖੋਟੀ ਵੰਸ ਕੋਈ ਜਾਂਦੀ ਰਹੀ, ਹੈ ਕੁਵੰਸ ਕਰ ਦਿੱਤੀ। ਇਸੇ ਕਰਕੇ ਕ੍ਰਿਸ਼ਨ ਜੀ ਹਰੀਆ ਖੇਤਰ ਵਿੱਚ, ਕਿਉਂਕਿ ਯਾਦਵਾਂ ਵੰਸ ਵਿੱਚੋਂ ਸੀ, ਉਹ ਵੀ ਉੱਥੇ ਮਾਰੇ ਗਏ। ਕਿਵੇਂ ਮਰੇ ਫਿਰ ਉਹ ਜਿਹੜੀ ਬਾਟੀ ਸੀ ਨਾ, ਉਹਨਾਂ ਨੇ ਜਿਹੜੀ ਸੀ ਰੇਤ ਕੇ ਵੀ ਕਿਤੇ ਉਹ ਜਿਹੜਾ ਸੀ ਬਾਟੀ ਬੰਨੀ ਹੋਈ ਲੋਹੇ ਦੀ ਸੀ, ਰੇਤ ਰੇਤ ਕੇ ਖਰਾਦ ਖਰਾਦ ਕੇ ਜਾਮਨਾ ਦੇ ਸਿੱਟ ਦਿੱਤੀ, ਇੱਕ ਫਾਲਾ ਰਹਿ ਗਿਆ। ਉਹ ਫਾਲਾ ਜਿਹੜਾ ਸੀ ਉਹ ਮੱਛੀ ਨੇ ਨਿਕਲ ਲਿਆ, ਮੱਛੀ ਨੇ ਨਿਕਲਿਆ ਜਿਹੜਾ ਸੀ ਉਹ ਤੋਂ ਅੱਗੇ ਜਿਹੜਾ ਸੀ ਉਹ ਜਿਹੜਾ ਤਾਂ ਬਾਕੀ ਰੇਤਾ ਜਿਹਾ ਸੀ ਉਹ ਤੋਂ ਤਿੱਖਾ ਤਲਵਾਰ ਵਰਗਾ ਸਰਵਾੜ ਜਿਹਾ ਪੈਦਾ ਹੋਇਆ, ਜਦੋਂ ਜਾਦਮ ਆਪੋ ਵਿੱਚ ਹੀ ਲੜ ਪਏ ਉਹੀ ਪੱਟ ਪੱਟ ਕੇ ਦੂਜੇ ਨੂੰ ਮਾਰ ਮਾਰ ਕੇ ਸਾਰੀ ਕੁੱਲ ਨਾਸ਼ ਕਰਤੀ। ਇਉਂ ਕਹਿੰਦੇ ਨੇ ਵੀ ਤ੍ਰੇਤੇ ਨਗਰੀ ਜਿਹੜਾ ਸੀ ਤ੍ਰੇਤੇ ਯੁੱਗ ਦਾ ਵੀ ਅਨਿਆਇ ਹੋਇਆ, ਰਾਵਣ ਇਕੱਲੇ ਨੇ ਗਲਤੀ ਕੀਤੀ ਸਾੜਤੀ ਸਾਰੀ ਲੰਕਾ, ਦੁਆਪਰ ਯੁੱਗ ਵਿੱਚ ਉਹ ਇਕੱਲੇ ਨੇ ਉਹਨੇ ਕੋਈ ਗਲਤੀ ਕੀਤੀ ਵੰਸ ਕਰਤੀ ਸਾਰੀ ਨਾਸ਼। ਇਹਨਾਂ ਕਰਕੇ ਕਹਿੰਦੇ ਵੀ ਕਲਯੁੱਗ ਥੋੜ੍ਹਾ ਜਿਹਾ ਚੰਗਾ ਇਹਨਾਂ ਨਾਲੋਂ, ਕਲਯੁੱਗ 'ਚ ਕੀ ਹੈ ਫਿਰ,
ਜੋ
ਫੇੜੇ ਸੋ ਪਾਵੇ, ਉਹਨਾਂ ਯੁੱਗਾਂ ਨਾਲੋਂ ਕਲਯੁੱਗ ਵਿੱਚ ਇਹ ਗੱਲ ਸ੍ਰੇਸ਼ਟ ਵੀ ਆ, ਕੋਈ ਵੱਧ ਕੇ ਹੈ। ਕਲਯੁੱਗ ਜਿਹੜਾ 'ਚ ਕੋਈ ਕਰਮ ਕਰਦਾ ਉਹਨੂੰ ਉਹਦਾ ਫਲ ਪਤਾਇਆ ਜਾਂਦਾ, ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਏ, ਜਿਹੜਾ ਕੋਈ ਕਰਦਾ ਤਾਂ ਉਹੀ ਭੋਗਦਾ। ਹਾਂਜੀ,
ਸੇਖ ਨਾਗ ਪਤੰਜਲ ਮੱਥਿਆ,
ਹੁਣ ਇਹ ਜਿਹੜਾ ਜੀ ਹੁਣ ਆਇਆ ਯੋਗ ਸ਼ਾਸਤਰ, ਯੋਗ ਮਤ ਨੂੰ ਹੁਣ ਕਹਿਣਗੇ, ਜਿਹੜਾ ਪੰਜਵਾਂ ਸ਼ਾਸਤਰ ਹੈ ਛੇ ਸ਼ਾਸਤਰ ਨੇ ਨਾ, ਅਤੇ ਹੁਣ ਇਹ ਯੋਗ ਸ਼ਾਸਤਰ ਦੀ ਗੱਲ ਕਰ ਰਹੇ ਨੇ। ਇਹਦਾ ਯੋਗ ਸ਼ਾਸਤਰ ਦਾ ਕਰਤਾ ਕੌਣ ਹੈ, ਪਤੰਜਲੀ ਰਿਸ਼ੀ। ਇਹ ਸ਼ੇਸ਼ ਨਾਗ ਕਿਉਂਕਿ ਸ਼ੇਸ਼ ਨਾਗ ਦਾ ਅਵਤਾਰ ਸੀ ਪਤੰਜਲੀ ਜੋ ਸੀ। ਹਾਂਜੀ, ਚਲੋ ਪੜ੍ਹੋ ਪੰਕਤੀ ਫਿਰ ਦੁਬਾਰੇ,
ਸੇਖ ਨਾਗ ਪਤੰਜਲ ਮੱਥਿਆ,
ਅਸੀਂ ਧਿਆਨ ਕਰ ਲੈਂਦੇ,
ਗੁਰਮੁਖ ਸ਼ਾਸਤਰ ਨਾਗ ਸੁਣਾਈ,
ਸੇਖ ਨਾਗ ਪਤੰਜਲ ਮੱਥਿਆ,
ਸੇਖ ਨਾਗ ਪਤੰਜਲ,
ਜੋ ਸ਼ੇਸ਼ ਨਾਗ ਸਾਰੇ ਨਾਗਾਂ ਦਾ ਸ਼੍ਰੋਮਣੀ ਹੈ, ਵੱਡਾ ਨਾਗ ਮੰਨਿਆ, ਉਹਦਾ ਅਵਤਾਰ ਜੋ ਪਤੰਜਲ ਰਿਸ਼ੀ ਹੈ, ਉਹਨੇ ਭਾਈ ਮੱਥ ਕੇ ਵੇਦ ਨੂੰ, ਹਾਂਜੀ ਕੀ ਕਿਹਾ, ਗੁਰਮੁਖ ਸ਼ਾਸਤਰ,
ਗੁਰਮੁਖ ਸ਼ਾਸਤਰ ਨਾਗ ਸੁਣਾਈ।
ਹਾਂ, ਸੋ ਪਤੰਜਲ ਰਿਸ਼ੀ ਨੇ ਇਹ ਅਵਤਾਰ ਤੋਂ ਉਤਾਰਿਆ ਨਾ, ਅਤੇ ਉਹਨਾਂ ਨੇ ਫਿਰ ਇਸ ਸ਼ਾਸਤਰ ਨੂੰ ਜਿਹੜਾ ਸੀ ਕਿਹੜਾ ਸ਼ਾਸਤਰ, ਯੋਗ ਸ਼ਾਸਤਰ, ਇਹ ਸੁਣਾਉਣਾ ਕੀਤਾ ਜੀ। ਹਾਂਜੀ,
ਵੇਦ ਅਥਰਵਣ ਬੋਲਿਆ,
ਹਾਂ ਕੀ ਕਹਿੰਦਾ ਹੈ, ਕਹਿੰਦਾ ਜੀ ਅਥਰਵਣ ਵੇਦ ਬੋਲਣਾ ਕਰਦਾ ਹੈ ਕਿ
ਯੋਗ ਬਿਨਾ ਨਹਿ ਭਰਮ ਚੁਕਾਈ।
ਹਾਂ, ਵੇਦ ਦਾ ਉਹ ਹਿੱਸਾ ਅਥਰਵਣ ਦਾ ਲੈ ਲਿਆ, ਕਹਿੰਦਾ ਵੀ ਜਿਹੜਾ ਸੰਸਾਰ 'ਤੇ ਭਰਮ ਪਿਆ ਯੋਗ ਤੋਂ ਬਿਨਾਂ ਦੂਰ ਹੋਣਾ, ਆਪਣੇ ਮਤ ਦੀ ਗੱਲ ਕਰ ਰਿਹਾ ਉਹਨੇ ਵੀ, ਜਿਵੇਂ ਸਾਂਖ ਵਾਲਿਆਂ ਨੇ ਆਪਣੀ ਗੱਲ ਕੀਤੀ, ਨਿਆਏ ਵਾਲਿਆਂ ਨੇ ਆਪਣੀ ਕੀਤੀ, ਵਿਸ਼ੇਸ਼ ਕਹਿੰਦਾ ਸਮੇਂ ਨਾਲ ਹੀ ਸਾਰਾ ਕੁਛ ਹੋ ਰਿਹਾ, ਹੁਣ ਪਤੰਜਲੀ ਕਹਿੰਦਾ ਬਈ ਯੋਗ ਕਮਾਓ, ਯੋਗਾ ਕਰਿਆ ਕਰੋ, ਇਹਦੇ ਬਿਨਾਂ ਭਰਮ ਨਹੀਂ ਜਾਣਾ ਕਹਿੰਦਾ। ਇਹ ਆਪ ਯੋਗ ਮਤ ਨੂੰ ਮੂਹਰੇ ਰੱਖ ਰਿਹਾ ਹੁਣ। ਯੋਗ ਮਤ ਕੀ ਹੈ? ਹਾਂਜੀ, ਉਹ ਹੈ ਯੋਗ ਦੇ ਅੱਠ ਅੰਗ ਨੇ। ਪਹਿਲਾ ਕੀ ਹੈ? ਯਮ। ਦੂਜਾ ਨੇਮ। ਤੀਜਾ ਆਸਣ। ਚੌਥਾ ਪ੍ਰਤਿਹਾਰ। ਪੰਜਵਾਂ ਪ੍ਰਾਣਾਯਾਮ। ਅਤੇ ਅੱਗੇ ਛੇਵਾਂ ਧਾਰਨਾ। ਸੱਤਵਾਂ ਧਿਆਨ। ਅੱਠਵਾਂ ਸਮਾਧੀ। ਇਹ ਯੋਗ ਦੇ ਅੱਠ ਅੰਗ ਨੇ। ਕਹਿੰਦਾ ਵੀ ਇਹ ਅੱਠੇ ਅੰਗ ਕਰੋ, ਅਤੇ ਜਿਸ ਕਰਕੇ ਫਿਰ ਉਹ ਅੱਗੇ ਹੋਰ ਯੋਗ ਮਤ ਦਾ ਨਿਰਣਾ ਅੱਗੇ ਦੇ ਰਿਹਾ। ਯੋਗ ਕੀ ਹੈ? ਯੋਗ ਦੇ ਅੱਠੇ ਅੰਗ ਕਰੋ ਤਾਂ ਜਿਹੜਾ ਹੈ ਇਹ ਭਰਮ ਦੂਰ ਹੋ ਜਾਊਗਾ, ਦਸਵੇਂ ਦੁਆਰ ਸਾਹ ਚੜ੍ਹ ਜਾਣਗੇ, ਉਦੋਂ ਬਾਅਦ ਜਿਹੜਾ ਹੈ ਦਸਵੇਂ ਦੁਆਰ ਜਾ ਕੇ ਰੱਬ ਦੀ ਪ੍ਰਾਪਤੀ ਉਹ ਆਪਣੇ ਮਤ ਅਨੁਸਾਰ ਦੱਸ ਰਿਹਾ। ਕੀ ਕਹਿੰਦਾ ਹੋਰ ਅੱਗੇ?
ਜਿਉਂ ਘਰ ਮੈਲੀ ਆਰਸੀ।
ਕਹਿੰਦਾ ਜਿਵੇਂ ਮੈਲੀ ਆਰਸੀ ਹੁੰਦੀ ਹੈ, ਆਰਸੀ ਜਾਣਦੇ? ਸ਼ੀਸ਼ਾ। ਕਿਉਂ ਜਿਹਾ ਸ਼ੀਸ਼ਾ? ਤਾਂ ਇੱਥੇ ਲਿਖਿਆ ਪਹਿਲਾਂ ਤੁਸੀਂ ਸ਼ੀਸ਼ਾ ਕਿੱਦਾਂ ਦਾ ਸ਼ੀਸ਼ਾ? ਇੱਕ ਤਾਂ ਸ਼ੀਸ਼ਾ ਨਾ ਕੱਚ ਹੈ, ਇਹਦੇ 'ਚ ਤਾਂ ਨਹੀਂ ਮੂੰਹ ਨਾ ਦਿੰਦਾ, ਇਹਨੂੰ ਸ਼ਿਕਲ ਕਰ ਦਈਏ, ਇੱਥੇ ਉਪਾਰਾ ਜਿਹਾ ਫੇਰ ਦਿੱਤਾ ਜਾਂਦਾ ਹੈ ਅਤੇ ਉਹਨੂੰ ਫਿਰ ਮੂੰਹ ਦਿਖਣ ਲੱਗ ਜਾਂਦਾ, ਦਰਪਣ ਬਣ ਜਾਂਦਾ। ਪੁਰਾਣੇ ਸਮੇਂ ਵਿੱਚ, ਹੁਣ ਤਾਂ ਸ਼ੀਸ਼ੇ ਬਣ ਗਏ ਨਾ, ਸ਼ੀਸ਼ੇ 'ਚ ਮੂੰਹ ਦੇਖਦੇ ਹਾਂ। ਪੁਰਾਣੇ ਸਮੇਂ ਵਿੱਚ ਵੀ ਉਹ ਲੋਹੇ ਨੂੰ ਚੰਗੀ ਤਰ੍ਹਾਂ ਰਗੜੀ ਜਾਂਦੇ, ਇੰਨਾ ਰਗੜਦੇ ਉਹਦੇ 'ਚ ਮੂੰਹ ਦੇਖ ਲੈਂਦੇ। ਜਾਂ ਬੀਬੀਆਂ ਦਾ ਗਹਿਣਾ ਵੀ ਹੈ ਇੱਕ ਆਰਸੀ, ਉਹ ਕੀ ਹੈ ਵੀ ਉਹ ਅੰਗੂਠੇ 'ਚ ਪਾਉਣ ਵਾਲਾ ਗਹਿਣਾ, ਅੰਗੂਠੀ ਮਲ ਗਈ ਸਕਦਾ ਹੁੰਦਾ, ਉਹਦੇ ਵਿੱਚ ਸ਼ੀਸ਼ਾ ਜੜਿਆ ਹੁੰਦਾ, ਉਹਨੂੰ ਵੀ ਆਰਸੀ ਕਹਿ ਦਿੰਦੇ ਨੇ। ਪੁਰਾਣੇ ਸਮੇਂ ਜਦੋਂ ਵਿਆਹ ਹੁੰਦੇ ਨਾ, ਪੈਸੇ ਸੁੱਟਦੇ ਸੀ, ਚਾਂਦੀ ਦੇ ਰੁਪਈਏ ਉੱਤੋਂ ਦੀ ਬਾਹਰ ਦੇ ਮੁੰਡੇ ਦੇ ਪੈਸੇ ਸੁੱਟਣੇ, ਨਾਲ ਆਰਸੀਆਂ ਵੀ ਸੁੱਟਦੇ ਸੀ, ਉਹ ਨਿਆਣਿਆਂ ਨੇ ਚੁੱਕ ਲੈਣੀਆਂ, ਉਹ ਚਾਂਦੀ ਦੀਆਂ ਆਉਂਦੀਆਂ ਜਾਂ ਨਗ ਵਿੱਚ ਨਹੀਂ ਸੀ ਪਾਇਆ ਹੁੰਦਾ। ਕਿਸੇ ਨੇ ਕਹਿੰਦਾ ਮੈਨੂੰ ਆਰਸੀ ਲੱਭੀ ਆ, ਕਿਸੇ ਨੇ ਕਹਿੰਦਾ ਮੈਨੂੰ ਰੁਪਈਆ ਲੱਭਿਆ, ਕਿਸੇ ਨੇ ਡਬਲੀ ਪੈਸਾ ਲੱਭਿਆ, ਉਹ ਆਰਸੀਆਂ ਕਹਿੰਦੇ ਨੇ ਪੁਰਾਣੇ ਸਮੇਂ ਵਿੱਚ। ਸੋ ਪਰ ਇੱਥੇ ਜਿਹੜਾ ਭਾਵ ਹੈ ਨਾ, ਜਿਉਂ ਕਰ ਮੈਲੀ ਆਰਸੀ, ਜਿਵੇਂ ਦਰਪਣ ਜਿਹੜਾ ਜੇ ਮੂੰਹ ਦੇਖਦਾ ਸ਼ੀਸ਼ਾ ਮੈਲਾ ਹੋਇਆ ਪਿਆ ਹੋਵੇ। ਸ਼ਿਕਲ ਬਿਨਾ ਨਾ ਮੁੱਖ ਦਿਖਾਈ,
ਸ਼ਿਕਲ ਬਿਨਾ ਹੈ ਮੁੱਖ,
ਜਿੰਨਾ ਚਿਰ ਉਹਨੂੰ ਸ਼ਿਕਲ ਨਾ ਕਰੀਏ, ਚਮਕਾਈਏ ਨਾ, ਅਤੇ ਉਹਦੇ ਵਿੱਚ ਮੂੰਹ ਨਹੀਂ ਨਾ ਦਿੰਦਾ। ਤੁਸੀਂ ਵੇਖੋਗੇ ਹੋਰ ਘਰ ਭਾਵੇਂ ਥੋੜ੍ਹੀ ਜਿਹੀ ਸਫਾਈ ਉਨੀ ਨਾ ਹੋਵੇ, ਜਿੱਥੇ ਸ਼ੀਸ਼ੇ ਲੱਗੇ ਨੇ ਉਹ ਤਾਂ ਪੂਰੇ ਚਮਕਾਏ ਹੋਏ ਨੇ, ਕਿਉਂ ਉੱਥੇ ਦੇਖਣਾ ਹੁੰਦਾ ਮੂੰਹ ਆਪਣਾ ਸਵੇਰੇ ਉੱਠ ਕੇ, ਹੋਰ ਸਾਰਾ ਕੁਛ ਉਹਦੇ 'ਚ ਨਹੀਂ ਕੋਈ ਕਮੀ ਰੱਖੀ ਹੁੰਦੀ। ਇਉਂ ਕਹਿੰਦੇ ਵੀ ਉਹ ਜਿਵੇਂ ਸ਼ੀਸ਼ਾ ਜਿਹੜਾ ਹੈ ਚਮਕਾਏ ਤੋਂ ਬਿਨਾਂ ਉਹ ਮੁੱਖ ਨਹੀਂ ਨਾ ਦਿੰਦਾ। ਇਉਂ ਕਹਿੰਦਾ ਵੀ ਯੋਗ ਮਤ ਇੱਕ ਸ਼ੀਸ਼ਾ ਹੈ, ਇਹਦੇ ਰਾਹੀਂ ਜਿਹੜਾ ਹੈ ਪਰਮੇਸ਼ਰ ਦੇ ਦਰਸ਼ਨ ਤਾਂ ਹੀ ਹੋ ਸਕਦੇ ਨੇ, ਚਮਕਾਉਣਾ ਪਊਗਾ। ਜਾਂ ਮਨ ਰੂਪੀ ਦਰਪਣ ਨੂੰ ਯੋਗ ਮਤ ਰਾਹੀਂ ਚਮਕਾਓ, ਉਹ ਭਾਵ ਕਹਿ ਰਿਹਾ ਹੈ।
ਯੋਗ ਪਦਾਰਥ ਨਿਰਮਲ ਹੈ,
ਕਹਿੰਦਾ ਦੇਖੋ, ਕਹਿੰਦਾ ਯੋਗ ਪਦਾਰਥ ਨਿਰਮਲ ਹੈ, ਮਨ ਰੂਪੀ ਸ਼ੀਸ਼ੇ ਨੂੰ ਇਹਦੇ ਨਾਲ ਚਮਕਾਓ। ਆਸਣ ਕਰੋ ਜੀ, 84 ਲਾਓ ਆਸਣ, ਫਿਰ ਸਾਹ ਚੜਾਓ ਦਸਵੇਂ ਦੁਆਰ ਨੂੰ ਸਾਰੇ ਕਰੋ, ਫਿਰ ਸਾਰੇ ਇੰਦਰੀਆਂ ਨੂੰ ਰੋਕੋ। ਹਾਂ, ਯੋਗਾ ਕੀ ਹੈ? ਚਿੱਤ ਵਿਰਤੀ ਨਿਰੋਧਾਸ ਯੋਗਾ, ਚਿੱਤ ਵਿਰਤੀਆਂ ਨੂੰ ਰੋਕਣਾ ਹੀ ਯੋਗਾ ਹੈ। ਚਿੱਤ ਵਿਰਤੀਆਂ ਰੋਗੀਆਂ, ਯੋਗਾ ਜੁੜ ਗਿਆ ਰੱਬ ਨਾਲ। ਹਾਂਜੀ, ਸੋ ਕਹਿੰਦੇ ਯੋਗ ਪਦਾਰਥ ਨਿਰਮਲਾ, ਇਉਂ ਯੋਗ ਪਦਾਰਥ ਜਿਹੜਾ ਹੈ ਨਿਰਮਲ ਹੈ ਬਈ, ਮਨ ਨੂੰ ਸਾਫ਼ ਕਰਨ ਲਈ ਸਾਵਸ
ਅਨਹਦ ਧੁਨ ਅੰਦਰ ਲਿਵਲਾਈ।
ਫਿਰ ਜਦੋਂ ਇਉਂ ਨਿਰਮਲ ਹੋ ਗਿਆ ਮਨ, ਦਸਵੇਂ ਦੁਆਰ ਸਵਾਦ ਚੜ੍ਹੇ ਗਏ, ਉੱਥੇ ਫਿਰ ਅਨਹਦ ਸ਼ਬਦ ਦੀ ਧੁਨੀ ਹੋਵੇਗੀ ਦਸਵੇਂ ਦੁਆਰ ਵਿੱਚ, ਫਿਰ ਅੰਦਰੋਂ ਲਿਵ ਲੱਗ ਜਾਵੇਗੀ, ਬਿਰਤੀ ਲੱਗ ਜਾਏਗੀ। ਉਹ ਆਪਣੇ ਮਤ ਰਾਹੀਂ ਦੱਸ ਰਿਹਾ, ਚੜ੍ਹਾਏ ਨੇ ਕਿਸੇ ਨੇ। ਚਲੋ, ਹਾਂਜੀ,
ਅਸ਼ਟ ਦਸਾ ਸਿੱਧ
ਨੌ ਨਿਧੀ
ਅਸ਼ਟ ਦਸਾ ਸਿੱਧ ਨੌ ਨਿਧੀ ਗੁਰਮੁਖ ਯੋਗ ਚਰਨ ਲਗਾਈ।
ਗੁਰਮੁਖ ਜੋਗੀ
ਚਰਨ ਲਗਾਈ।
ਪੜ੍ਹੋ ਭਾਈ ਸਾਰੇ, ਅਸ਼ਟ ਦਸਾ ਸਿੱਧ ਨੌ ਨਿਧੀ ਗੁਰਮੁਖ ਜੋਗੀ ਚਰਨ ਲਗਾਈ। ਅਸ਼ਟ ਦਸਾ, ਅੱਠ ਦੇ ਦਸ ਕਿੰਨੇ ਹੋ ਗਏ? 18 ਸਿੱਧੀਆਂ ਪ੍ਰਾਪਤ ਹੋ ਜਾਣਗੀਆਂ ਕਹਿੰਦਾ, ਜੇ ਯੋਗਾ ਕਰੋਗੇ। 18 ਸਿੱਧੀਆਂ ਕਿਹੜੀਆਂ ਨੇ? 18 ਸਿੱਧੀਆਂ ਹਨਮਾ, ਮਹਿਮਾ, ਗਰਮਾ, ਲਗਮਾ, ਪ੍ਰਾਪਤ, ਪ੍ਰਾਕਾਮਿਆ, ਈਸ਼ਤਾ, ਵਸਤਾ, 8 ਤਾਂ ਹੋ ਗਈਆਂ, ਅੱਗੇ 10 ਹੋਰ ਨੇ। ਤੋ ਜਿਹੜਾ ਹੈ ਅਨੂਰਮ, ਮਨੋਵੇਗ, ਦੂਰਦਰਸ਼ਨ, ਅਤੇ ਦੂਰ ਸਰਵਣ ਅਤੇ ਕਾਮ ਰੂਪ ਪਰ ਕਾਇਆ ਪ੍ਰਵੇਸ਼ ਸਵੈ ਸੰਦ ਮ੍ਰਿਤੂ ਸੰਕਲਪ ਸਿੱਧ ਅਤੇ ਸੁਰ ਕ੍ਰੀੜਾ ਅਤੇ ਇਸੇ ਤਰ੍ਹਾਂ ਕਾਮ ਰੂਪ ਅਤੇ ਅਪ੍ਰਤਹਿਤ ਗਤ ਇਹ 18 ਸਿੱਧੀਆਂ ਨੇ। ਹੁਣ ਤੁਸੀਂ ਕਹੋ ਵੀ ਇਹਨਾਂ ਦਾ ਸਮਝਾਓਗੇ ਵੇਰਵਾ ਕਿਵੇਂ ਨੇ। ਅਣਮਾ ਸਿੱਧੀ ਕਿਹੜੀ ਹੈ? ਇਹ ਸਿੱਧੀ ਦੇ ਬਲ ਨਾਲ ਬਹੁਤ ਅਣੂ ਹੋ ਜਾਣਾ, ਛੋਟਾ ਬਣ ਜਾਣਾ, ਆਪਣੇ ਆਪ ਨੂੰ ਛੋਟਾ ਬਣਾ ਲੈਣਾ। ਅਤੇ ਦੂਜੀ ਹੈ ਮਹਿਮਾ, ਇਹ ਜਿਹਦੇ ਕੋਲ ਇਹ ਸਿੱਧੀ ਆ ਗਈ ਆਪਣੇ ਆਪ ਨੂੰ ਵੱਡਾ ਆਕਾਰ ਬਣਾ ਲੈਣਾ। ਅਣਮਾ ਮਹਿਮਾ ਜੋ ਅਤੇ ਗਰਮਾ ਆਪਣਾ ਵਜਨ ਵਧਾ ਲੈਣਾ। ਦੇਖਿਆ ਨਾ ਜਦੋਂ ਜਿਹੜਾ ਅੰਗਦ ਸੀ ਰਾਵਣ ਦੀ ਸਭਾ ਵਿੱਚ ਗਿਆ, ਕਹਿਣ ਲੱਗਾ ਤੂੰ ਯੁੱਧ ਕਰਨਾ ਚਾਹੁੰਦਾ ਹੈ ਰਾਮਚੰਦਰ ਨਾਲ? ਕਹਿੰਦਾ ਆਹੋ। ਕਹਿੰਦਾ ਇੱਦਾਂ ਕਰ ਵੀ ਪਹਿਲਾਂ ਮੇਰੇ ਨਾਲ ਦੇਖ, ਮੇਰਾ ਬਲ ਦੇਖ। ਉੱਥੇ ਲੱਤ ਆਪਣੀ ਉਹਦੀ ਸਭਾ 'ਚ ਰੱਖ ਕੇ ਖੜ ਗਿਆ ਅੰਗਦ। ਕਹਿੰਦਾ ਵੀ ਲੈ ਮੇਰੀ ਲੱਤ ਚੱਕ ਪਹਿਲਾਂ, ਜੇ ਤਾਂ ਮੇਰੀ ਲੱਤ ਚੱਕਤੀ ਫਿਰ ਤਾਂ ਤੂੰ ਰਾਮ ਨੂੰ ਰਾਮਚੰਦਰ ਨਾਲ ਯੁੱਧ ਕਰ ਲਏਗਾ। ਉਦੋਂ ਨੇ ਇਹ ਸਿੱਧੀ ਵਰਤੀ, ਉਹ ਰਾਵਣ ਕਿੱਲੀ ਗਿਆ, ਕਿੱਲੀ ਗਿਆ ਚੱਕਣ ਵਾਸਤੇ ਲੱਤ, ਲੱਤੇ ਨੇ ਚੱਕੀ ਗਈ। ਕਹਿੰਦਾ ਤੂੰ ਮੇਰੀ ਨਹੀਂ ਲੱਤ ਚੱਕ ਸਕਿਆ, ਰਾਮਚੰਦਰ ਨਾਲ ਕੀ ਲੜੇਗਾ। ਉਦੋਂ ਨੇ ਇਹ ਸਿੱਧੀ ਵਰਤੀ ਗਰਮਾ, ਆਪਣਾ ਵਜਨ ਵਧਾ ਲੈਣਾ। ਅਣਮਾ ਮਹਿਮਾ ਗਰਮਾ ਲਗਮਾ ਬਿਲਕੁਲ ਹੌਲਾ ਹੋ ਜਾਣਾ, ਲਘੂ ਹੋ ਜਾਣਾ। ਅਤੇ ਅੱਗੇ ਪ੍ਰਾਪਤ, ਮਨ ਪਾਉਂਦੀ ਵਸਤੂ ਪ੍ਰਾਪਤ ਕਰ ਲੈਣੀ ਇਹ ਸਿੱਧੀ ਦੇ ਬਲ ਨਾਲ, ਜੋ ਚਾਹੇ ਪ੍ਰਾਪਤ ਕਰ ਲੈਣਾ। ਈਸ਼ਤਾ ਆਪਣੀ ਇੱਛਾ ਅਨੁਸਾਰ ਸਭ ਨੂੰ ਪ੍ਰੇਰ ਲੈਣਾ। ਹੁਣ ਤਾਂ ਆਪਣਾ ਕਿਹਾ ਇੱਕ ਦੂਜਾ ਨਹੀਂ ਨਾ ਮੰਨਦਾ, ਭਾਈ ਐਂ ਕਰ ਲੈ, ਘਰ ਵਾਲੇ ਦੀ ਘਰ ਵਾਲੀ ਨਹੀਂ ਮੰਨਦੀ ਅਤੇ ਘਰ ਵਾਲੀ ਘਰ ਵਾਲੀ ਮੰਨਦਾ, ਭੈਣ ਭਰਾ ਦਾ ਨਹੀਂ ਕੁਛ ਸੁਣਦਾ, ਹੋਰ ਤਾਂ ਕਿਸੇ ਨੇ ਕੀ ਮੰਨਣਾ ਹੁੰਦਾ। ਪਰ ਇਹ ਜੇ ਸਿੱਧੀ ਦਾ ਬਲ ਹੋਵੇ, ਈਸ਼ਤਾ ਆਪਣੀ ਇੱਛਾ ਅਨੁਸਾਰ ਸਭ ਨੂੰ ਪ੍ਰੇਰ ਲੈਣਾ, ਵਸਤਾ ਅਤੇ ਸਭ ਨੂੰ ਆਪਣੇ ਕੰਟਰੋਲ 'ਚ ਕਰ ਲੈਣਾ, ਵਸੀਕਾਰ ਕਰ ਲੈਣਾ। ਮਜਾਲ ਕੋਈ ਭੱਜਿਆ ਇੱਧਰ ਉੱਧਰ, ਸਾਰਾ ਕੰਟਰੋਲ 'ਚ ਰੱਖਣਾ, ਵਸੀਕਾਰ, ਈਸ਼ਤਾ ਵਸਤਾ। ਅਤੇ ਇਉਂ ਅੱਗੇ ਆ ਗਿਆ ਜੀ ਅਨੂਰਮ। ਅਨੂਰਮ ਕੀ ਹੈ? ਵੀ ਭੁੱਖ ਵੀ ਤ੍ਰੇਹ ਵੀ ਸਹਾਰੀ ਜਾਣੀ, ਕਿੰਨਾ ਕਿੰਨਾ ਭੁੱਖ ਹੀ ਰਹੀ ਜਾਣਾ, ਪਿਆਸ ਦਾ ਕੋਈ ਖਿਆਲ ਨਾ ਕਰਨਾ। ਉਹ ਇਹ ਜੇ ਸਿੱਧੀ ਹੈ, ਨਹੀਂ ਲੱਗਦੀ ਨਾ ਭੁੱਖ ਨਾ ਤ੍ਰੇਹ, ਅਨੂਰਮ। ਅੱਗੇ ਆ ਜੀ ਦੂਰ ਸਰਵਣ। ਇੱਥੇ ਬੈਠੇ ਦੂਰ ਦੀਆਂ ਗੱਲਾਂ ਸੁਣ ਲੈਣੀਆਂ, ਅਤੇ ਹੁਣ ਤਾਂ ਟੈਲੀਫੋਨ ਰਾਹੀਂ ਸੁਣਦੇ ਹਨ, ਪਰ ਜਿਹਨਾਂ ਕੋਈ ਸਿੱਧੀ ਆ ਲੋੜ ਨਹੀਂ ਉਹਦੀ, ਇੱਥੇ ਬੈਠੇ ਸੁਣੀ ਜਾਣਾ ਹਿੰਦੁਸਤਾਨ ਦੀਆਂ ਸਾਰੀਆਂ ਸਾਰੇ ਲੋਕਾਂ ਦੀਆਂ ਗੱਲਾਂ, ਗਾਂਢੀਆਂ ਗੁਆਂਢੀਆਂ ਦੀਆਂ। ਉਹ ਤਾਂ ਚਲੋ ਕੋਈ ਕੰਧ ਦੀ ਗਲੀ ਕਰਕੇ ਸੁਣ ਲਵੇ, ਪਰ ਦੂਰ ਦੂਰ ਤੱਕ ਦੀਆਂ ਗੱਲਾਂ ਸੁਣ ਲੈਣੀਆਂ, ਦੂਰ ਸਰਵਣ। ਅਤੇ ਅੱਗੇ ਆ ਦੂਰ ਦਰਸ਼ਨ। ਆ ਟੀ ਵੀ ਵਾਲਿਆਂ ਦਾ ਜਾਣਾ ਦੂਰ ਦਰਸ਼ਨ ਰੱਖਿਆ ਨਾ ਪੰਜਾਬੀ 'ਚ, ਹਾਂ, ਦੂਰ ਦੇ ਨਜ਼ਾਰੇ ਤੱਕ ਲੈਣੇ, ਸਵਰਗ ਵਿੱਚ ਕੀ ਹੋ ਰਿਹਾ, ਮਾਤ ਲੋਕ 'ਚ ਕੀ ਹੋ ਰਿਹਾ। ਇਹ ਸਿੱਧੀ ਨਾਲ ਇਹ ਦੇਖ ਸਕਦਾ ਬੰਦਾ, ਜੇ ਕੋਈ ਸਿੱਧੀ ਆ ਦੂਰ ਸਰਵਣ ਵਾਲੀ, ਦੂਰ ਸਰਵਣ। ਅੱਗੇ ਆ ਜੀ ਮਨੋਵੇਗ। ਜਿੰਨਾ ਤੇਜ਼ ਮਨ ਜਾਂਦਾ, ਮਨ ਦੀ ਸਪੀਡ ਦੇ ਤੁਲ ਉਸ ਥਾਂ 'ਤੇ ਪਹੁੰਚ ਜਾਣਾ। ਸਭ ਤੋਂ ਵੱਧ ਤੇਜ਼ ਕਿਹੜੀ ਚੱਲਦੀ ਹੈ? ਮਨ। ਹੁਣ ਇੱਥੇ ਬੈਠਿਆਂ ਇੰਡੀਆ 'ਚ ਚੱਲ ਗਿਆ, ਕਿਸੇ ਦਾ ਹੋਰ ਪਾਸੇ ਚੱਲ ਗਿਆ ਹੋਊਗਾ। ਸੋ ਇੰਨਾ ਜਿੰਨਾ ਤੇਜ਼ ਮਨ ਦੌੜਦਾ ਹੈ, ਇੰਨੀ ਹੋਰ ਚੀਜ਼ ਨਹੀਂ ਕੋਈ ਦੌੜਦੀ। ਸੋ ਜਿੰਨਾ ਤੇਜ਼ ਮਨ ਦੌੜਦਾ, ਉਹਦੀ ਮਨ ਦੀ ਸਪੀਡ ਦੇ ਤੁਲ ਪਹੁੰਚ ਜਾਣਾ। ਜਿਵੇਂ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆਂ ਮੀਚ ਅੱਖਾਂ, ਲਓ ਜੀ ਮੀਚ ਲੀਆਂ, ਲੈ ਹੁਣ ਖੋਲ ਲੈ, ਕਿੱਥੇ ਆ ਗਏ ਜੀ? ਤਾਂ ਸ਼੍ਰੀ ਲੰਕਾ ਆ ਗਏ। ਸੋ ਇਸੇ ਕਰਕੇ ਉਹ ਸ਼ਕਤੀਆਂ ਇਹ ਨੇ, ਮਨ ਦੀ ਸਪੀਡ ਦੇ ਤੁਲ ਪਹੁੰਚ ਜਾਣਾ, ਮਨੋਵੇਗ। ਅੱਗੇ ਆ ਜੀ ਕਾਮਰੂਪ। ਕਾਮਰੂਪ ਕੀ ਹੈ? ਜਿਹੋ ਜਿਹੇ ਮਨ ਦੀ ਕਾਮਨਾ ਹੋਣੀ, ਰੂਪ ਧਾਰ ਲੈਣਾ, ਝੋਟਾ ਬਣ ਜਾਓ, ਸ਼ੇਰ ਬਣ ਜਾਓ, ਅਤੇ ਜਿਹਾ ਜਿਹਾ ਰੂਪ ਚਾਹੇ ਉਹ ਬਣ ਜਾਣਾ। ਜਿਵੇਂ ਸਿੱਧਾਂ ਦੇ ਨਾਲ ਗੋਸ਼ਟ ਮਾਰਾਂ ਨਾਲ ਉਹਨਾਂ ਨੇ ਸਿੱਧਾਂ ਨੇ ਕਿਹਾ ਨਾ, ਸ਼ਕਤੀਆਂ ਦਿਖਾਈਆਂ ਆਪਣੀਆਂ, ਇਹ ਕੋਈ ਮੱਛਰ ਬਣ ਗਿਆ, ਕੋਈ ਮੱਖੀ ਬਣ ਕੇ ਬਹਿ ਗਿਆ, ਕਹਿੰਦੇ ਲੱਭੋ ਜੀ ਸਾਨੂੰ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਤਾਂ ਸਾਰੀਆਂ ਸ਼ਕਤੀਆਂ ਦੇ ਮਾਲਕ ਨੇ, ਉਹਨਾਂ ਨੂੰ ਜਿੱਥੇ ਜਿੱਥੇ ਬੈਠੇ ਸੀ ਕੰਨੋਂ ਫੜ ਕੇ ਲਿਆ ਕੇ ਬੈਠੇ ਇਕੱਠੇ ਕਰਤੇ ਸਾਰੇ ਸਤਿਗੁਰਾਂ ਨੇ, ਹੁਣ ਸਾਨੂੰ ਲੱਭਿਓ ਬਾਈ, ਮਾਰ ਚੱਲ ਗਏ ਸੱਚਖੰਡ। ਅਤੇ ਜਿੱਥੇ ਸੰਸਾਰ ਦੇ ਇੱਧਰ ਉੱਧਰ ਹੋਣ ਅਤੇ ਲੱਭਣ, ਉੱਥੇ ਜਾਣ ਦੀ ਸ਼ਕਤੀ ਕੋਈ ਨਹੀਂ। ਅਤੇ ਇਉਂ ਭਾਈ ਇਹ ਸਿੱਧੀ ਵਾਲੇ ਐਸਾ ਕੁਛ ਕਰ ਲੈਂਦੇ, ਰੂਪ ਬਦਲ ਲੈਣਾ, ਰੂਪ ਬਦਲਾ ਲੈਣਾ, ਕਾਮ ਰੂਪ। ਅੱਗੇ ਹੈ ਪਰ ਕਾਇਆ ਪ੍ਰਵੇਸ਼। ਇਹ ਸਿੱਧੀ ਦੇ ਬਲ ਨਾਲ ਦੂਜੇ ਦੀ ਕਾਇਆ 'ਚ ਵੜ ਜਾਣਾ, ਜਿਵੇਂ ਭੂਤ ਆਦਿਕ ਦੂਜੇ ਅੰਦਰ ਪ੍ਰਵੇਸ਼ ਹੋ ਜਾਂਦੇ ਨੇ। ਜਿਵੇਂ ਜਿਹੜਾ ਸੀ ਮਸੰਦਰ ਨਾਥ, ਸ਼ਿਵਨਾਥ ਦੇ ਰਾਜੇ ਦੇ ਰਾਣੀ ਦੇ ਦੇਹ 'ਚ ਜਾ ਵੜਿਆ। ਉਹ ਗੋਰਖ ਨੇ ਕੱਢਿਆ, ਜਾਗਮ ਚੰਦਰਾ ਗੋਰਖਾ ਆ, ਤਪਲਾ ਵਜਾਏਗਾ, ਪਹਿਲਾਂ ਤਪਲਾ ਸਿੱਖਿਆ। ਅਤੇ ਇਸ ਤਰ੍ਹਾਂ ਦੂਜੇ ਦੀ ਦੇਹ ਬੋਡੀ 'ਚ ਪ੍ਰਵੇਸ਼ ਹੋ ਜਾਣਾ, ਪਰ ਕਾਇਆ ਪ੍ਰਵੇਸ਼। ਅਗਲੀ ਸਿੱਧੀ ਹੈ ਸਵਾਇ ਛੰਦ ਮ੍ਰਿਤੂ, ਜਦੋਂ ਜੀ ਚਾਹੇ ਸਰੀਰ ਛੱਡ ਦੇਣਾ। ਹੁਣ ਤਾਂ ਨਹੀਂ ਨਾ ਛੱਡ ਸਕਦਾ ਨਾ, ਆਖਣ ਜੀ ਆਖਣ ਜ਼ੋਰ, ਚੁਪੈਨ ਹੈ ਜ਼ੋਰ, ਜ਼ੋਰ ਨਾ ਜੀਵਨ ਮਰਨ ਹੈ ਜੋ, ਨਾ ਕਿਸੇ ਦਾ ਜੀਣ ਦਾ ਜ਼ੋਰ ਹੈ, ਨਾ ਆਪੋ ਆਪਣੀ ਮਰਨ ਦਾ ਜ਼ੋਰ ਹੈ। ਪਰ ਇਹ ਸਿੱਧੀ ਵਾਲਾ ਜਿਹੜਾ ਹੈ, ਜੇ ਕੋਈ ਸਿੱਧੀ ਹੈ, ਉਹ ਮਰਜ਼ੀ ਨਾਲ ਸਰੀਰ ਦਾ ਤਿਆਗ ਕਰ ਸਕਦਾ। ਸਵੈ ਸੰਦ ਮ੍ਰਿਤੂ। ਅੱਗੇ ਜੀ ਸੁਰ ਕ੍ਰੀੜਾ, ਦੇਵਤਿਆਂ ਨਾਲ ਖੇਡਾਂ ਖੇਡਣੀਆਂ ਜਾ ਕੇ ਉੱਥੇ। ਫਿਰ ਜੀ ਸੰਕਲਪ ਸਿੱਧ, ਜੋ ਮਨ ਦਾ ਸੰਕਲਪ ਹੋਣਾ ਉਹਨੂੰ ਪੂਰਾ ਕਰ ਲੈ। ਇਸੇ ਤਰ੍ਹਾਂ ਹੈ ਅਪ੍ਰਤਹਿਤ ਗਤ, 18ਵੀਂ ਹੈ, ਅਪਹੁੰਚ ਜਗ੍ਹਾ ਉੱਤੇ ਵੀ ਪਹੁੰਚ ਜਾਣਾ, ਸਮੁੰਦਰ ਉੱਤੇ ਧਰਤੀ ਵਾਂਗੂ ਤੁਰੇ ਫਿਰਨਾ। ਇਹ 18 ਸਿੱਧੀਆਂ ਨੇ। ਉਹ ਕਹਿਣ ਲੱਗਾ ਵੀ ਇਉਂ ਅਸ਼ਟ ਦਸ਼ਾ ਸਿੱਧ, 18 ਸਿੱਧੀਆਂ ਦੀ ਪ੍ਰਾਪਤੀ ਹੋ ਜਾਂਦੀ ਕਰੋ, ਕਹਿੰਦੇ ਜੋਗਾ ਹੋਰ ਕੀ, 9 ਨਿਧੀ, 9 ਖਜ਼ਾਨੇ, ਹਾਂਜੀ, ਪਦਮ ਮਹਾਪਦਮ ਸੰਖ ਮਕਰ ਕਛੱਪ ਮੁਕੰਦ ਕੁੰਦ ਨੀਲ ਵਰਚ, 9 ਖਜ਼ਾਨੇ, 9 ਨਿਧੀਆਂ ਨੇ। ਇਹ ਸਾਰੀ ਪ੍ਰਾਪਤੀ ਕਹਿੰਦਾ ਵੀ ਯੋਗ ਰਾਹੀਂ ਹੋ ਜਾਂਦੀ ਹੈ। ਅਤੇ ਤੁਹਾਡੇ ਕੋਲ ਕਿਹੜੀ ਹੈ ਹੁਣ ਸਿੱਧੀ, ਵਰਤੋਂ ਕੋਈ ਨਾ ਕੋਈ। ਚਲੋ, ਗੁਰਮੁਖ ਜੋਗੀ ਚਰਨ ਲਗਾਏ,
ਗੁਰਮੁਖ ਜੋਗੀ ਚਰਨ ਲਗਾਏ,
ਇਉਂ ਜਿਹੜੇ ਗੁਰਮੁਖ ਹੋ ਕੇ ਜੋਗੀ ਦੇ ਪੈਰੀ ਲੱਗਦੀਆਂ ਨੇ 9 ਨਦੀਆਂ 18 ਸਿੱਧੀਆਂ। ਪਰ ਬਾਣੀ 'ਚ ਮਾਰਨ ਕੇ ਹੈ, ਇਹ ਤਾਂ ਤੁਹਾਨੂੰ ਸਾਰਾ ਯੋਗ ਕਰਕੇ ਆਉਣਗੀਆਂ, ਪਰ ਨਾਮ ਦੇ ਰਿਸ਼ੀ ਦੇ ਨਾਲ ਮਗਰ ਆ ਜਾਂਦੀਆਂ ਨੇ। ਨਾਮ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ, ਜਿਨ ਹਰ ਹਿਰਦਾ ਸਦਾ ਵਸਾਇਆ। ਚਲੋ,
ਤ੍ਰੈ ਯੁਗਾਂ ਕੀ ਵਾਸਨਾ,
ਹਾਂ,
ਕਲਯੁਗ ਵਿੱਚ
ਪਤੰਜਲ ਪਾਈ। ਪੜੋ ਪਿਆਰਿਓ ਸਾਰੇ,
ਤ੍ਰੈ ਯੁਗਾਂ ਕੀ ਵਾਸਨਾ, ਕਲਯੁਗ ਵਿੱਚ ਪਤੰਜਲ ਪਾਈ।
ਆ ਤਿੰਨੇ ਯੁੱਗਾਂ ਦੀਆਂ ਜਿਹੜੀਆਂ ਵਾਸਨਾ ਸੀ, ਸਤਯੁਗ ਤ੍ਰੇਤਾ ਦੁਆਪਰ ਦੀਆਂ, ਉਹ ਕਹਿੰਦੇ ਕਲਯੁਗ ਵਿਖੇ ਪਤੰਜਲੀ ਨੇ ਆਪ ਪਾ ਲਈਆਂ ਯੋਗ ਰਾਹੀਂ। ਹਾਂਜੀ,
ਹੱਥੋਂ ਹੱਥੀ ਪਾਈਏ,
ਪਾਈ ਹੈ ਦੁਲਾਂ ਵੱਲ,
ਹੱਥੋਂ ਹੱਥੀ ਪਾਈਏ,
ਐ ਬੋਲੋ, ਐ ਪਾਈ, ਐ
ਪਾਈ ਐ,
ਦੁਲਾਵਾਂ ਨੇ ਨਾ ਐਡੇ ਤੇ, ਬੋਲੋ ਪਿਆਰੇ ਸਾਰੇ, ਹੱਥੋਂ ਹੱਥੀ ਪਾਈਏ,
ਹੱਥੋਂ ਹੱਥੀ ਪਾਈਏ,
ਭਗਤ ਜੋ ਕੀ ਪੂਰ ਕਮਾਈ,
ਭਗਤ ਜੋ ਕੀ ਪੂਰ ਕਮਾਈ।
ਹੁਣ ਭਾਈ ਸਾਹਿਬ ਆਪਣੀ ਮਤ ਦੱਸਦੇ ਨੇ, ਕਹਿੰਦੇ ਬਈ ਹੱਥੋਂ ਹੱਥੀ ਪਾਈਏ, ਜੇ ਕਿਤੇ ਭਗਤੀ ਯੋਗ ਹੋ ਜਾਵੇ, ਉਹ ਤਾਂ ਸੀ ਨਾ ਹੱਠ ਯੋਗ, ਗੁਰਮਤਿ ਕੀ ਹੈ, ਭਗਤ ਯੋਗ। ਜੇ ਕਹਿੰਦੇ ਭਗਤ ਯੋਗ ਦੀ ਪੂਰੀ ਕੋਈ ਕਮਾਈ ਕਰ ਲਵੇ, ਇਹ ਤਾਂ ਹੱਥੋਂ ਹੱਥੀ ਪਾ ਲੈਂਦਾ, ਜਿਹੜੀਆਂ ਸਾਰੀਆਂ ਜਿਹਦੀਆਂ ਸਿੱਧੀਆਂ ਨੇ, ਸਾਰੀਆਂ ਸ਼ਕਤੀਆਂ ਨੇ। ਫਿਰ ਗੱਲ ਗੁਰਮਤਿ ਦੱਸ ਰਹੇ ਨੇ। ਹਾਂਜੀ,
ਨਾਮ ਦਾਨ ਇਸ਼ਨਾਨ ਸੁਭਾਈ,
ਇਹ ਗੁਰਮਤਿ ਦੇ ਹੋਰ ਕਿਹੜੇ ਅੰਗ ਨੇ, ਨਾਮ ਜਪਣਾ, ਦਾਨ ਕਰਨਾ, ਨਾਮ ਜਪਿਆ ਜਾਂ ਉਹਦਾ ਅੱਗੇ ਹੋਰ ਦਾਨ ਕਰਨਾ, ਜਾਂ ਦਸਵੰਧ ਕੱਢਣਾ, ਅਤੇ ਇਸ਼ਨਾਨ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ। ਗੁਰਮੁਖ ਨਾਮ ਦਾਨ ਇਸ਼ਨਾਨ, ਇਹ ਗੁਰਮਤਿ ਦੇ ਤਿੰਨ ਵੱਡੇ ਪਹਿਲੂ ਨੇ। ਹੁਣ ਇਉਂ ਦੇਖੋ ਕਿੰਨੀ ਸੋਹਣੀ ਵਿਆਖਿਆ ਭਾਈ ਸਾਹਿਬ ਜੀ ਇਹਨਾਂ ਸਿਧਾਂਤਾਂ ਦੀ, ਕਰ ਉਹਨਾਂ ਨਾਲ ਟਕਰਾ ਕਰਕੇ ਦੂਜੇ ਮਤ ਦੇ ਲੋਕਾਂ ਨਾਲ, ਫਿਰ ਗੁਰਮਤਿ ਨੂੰ ਕਿਵੇਂ ਉਚੇਰਾ ਦੱਸ ਰਿਹਾ। ਹਾਂ, ਔਰ ਕਿੰਨੀ ਸੌਖੀ ਆ। ਹਾਂਜੀ, ਹਾਂ, ਉਹਦੇ ਮੁਤਾਬਕ ਜਿਹੜੀ ਹੈ ਉਹਦੇ ਸਿਧਾਂਤ ਹੁੰਦਾ ਉਹਨਾਂ ਦਾ, ਜਿਹੜੀ ਲਾਸਟ ਹੁੰਦੀ ਹੈ। ਹਾਂਜੀ, ਅੱਗੇ ਜੀ,
ਜਗ ਜਗ ਮੇਰ ਸਰੀਰ ਕਾ ਵਾਸਨਾ ਵੱਧਾ ਆਵੇ ਜਾਏ, ਆਵੇ ਜਾਵੇ
ਜਾਵੇ
ਜਾਵੇ,
ਬੋਲੋ ਸਾਰੇ, ਜੁਗ ਜੁਗ ਮੇਰ ਸਰੀਰ ਕਾ,
ਜੁਗ ਜੁਗ ਮੇਰ ਸਰੀਰ ਕਾ
ਵਾਸਨਾ ਵੱਧਾ ਆਵੇ ਜਾਵੇ,
ਵਾਸਨਾ ਵੱਧਾ ਆਵੇ ਜਾਵੇ।
ਸੋ ਇੱਥੇ ਮੇਰ ਦਾ ਅਰਥ ਹੈ ਮੇਰ ਸਰੀਰ, ਮੇਰ ਸਰੀਰ ਕਿਹਨੂੰ ਕਹਿੰਦੇ ਨੇ ਭਾਈ, ਤਿੰਨ ਸਰੀਰ ਨੇ, ਇੱਕ ਸਥੂਲ ਸਰੀਰ, ਇੱਕ ਸੂਖਸ਼ਮ ਸਰੀਰ, ਇੱਕ ਕਾਰਨ ਸਰੀਰ, ਤਿੰਨ ਤਰ੍ਹਾਂ ਦਾ ਸਰੀਰ ਹੈ ਆਪਣਾ। ਜਿਹੜੇ ਤਾਂ ਅੱਖਾਂ ਨਾਲ ਆਪਾਂ ਵੇਖ ਰਹੇ ਹਾਂ, ਅੱਖਾਂ ਨਾਲ ਦੀਨ ਦਾ ਜਿਹੜਾ ਸਰੀਰ, ਉਹ ਹੈ ਸਥੂਲ ਸਰੀਰ, ਜਿਹੜਾ ਦਿਸ ਰਿਹਾ ਹੈ, ਲੱਤਾਂ ਆਪਾਂ ਨੂੰ ਦੀਦੀਆਂ ਨੇ, ਬਾਹਾਂ ਦੀਦੀਆਂ ਨੇ, ਅਤੇ ਢਿੱਡ ਵਗੈਰਾ ਸਾਰਾ ਬੋਡੀ ਜੋ ਦਿਸਦੀ ਹੈ, ਇਹਨੂੰ ਕੀ ਕਹਿੰਦੇ ਨੇ, ਅਸਥੂਲ। ਦੂਜਾ ਹੈ ਸੂਖਸ਼ਮ ਸਰੀਰ, ਹੈਗਾ ਪਰ ਦੀਂਦਾ ਨਹੀਂ। ਉਹ ਚਾਰ ਚੀਜ਼ਾਂ ਦਾ ਸੰਗ੍ਰਹਿ ਹੈ। ਉਹ ਕੀ ਹੈ? ਮਨ, ਬੁੱਧ, ਚਿੱਤ, ਅਹੰਕਾਰ। ਕੋਈ ਦੱਸ ਸਕਦਾ ਵੀ ਮਨ ਕਿਸੇ ਦੇ, ਮੈਂ ਮਨ ਨੂੰ ਵੇਖਿਆ ਬਈ, ਮਨ ਦਾ ਰੂਪ ਕੀ ਹੈ, ਮਨ ਦਾ ਆਕਾਰ ਕੀ ਹੈ? ਦੱਸ ਸਕਦਾ, ਪਰ ਹੈਗਾ ਵੀ ਹੈ, ਦੀਂਦਾ ਵੀ ਨਹੀਂ। ਦੂਜਾ ਹੈ ਬੁੱਧੀ। ਬੁੱਧੀ ਬਾਰੇ ਕੋਈ ਦੱਸ ਸਕਦਾ ਵੀ ਮੈਂ ਬੁੱਧੀ ਦੇ ਦਰਸ਼ਨ ਕੀਤੇ ਨੇ? ਉਹਦੀਆਂ ਇੱਦਾਂ ਦੀਆਂ ਲੱਤਾਂ ਸੀ ਬੁੱਧੀ ਦੀਆਂ, ਇੱਦਾਂ ਦਾ ਮੂੰਹ ਸੀ, ਇੱਦਾਂ ਦੇ ਕੰਨ ਸੀ, ਨੱਕ ਸੀ। ਸੋ ਨਹੀਂ ਦਿਸਦੀ, ਪਰ ਹੈਗੀ ਹੈ। ਇਵੇਂ ਜਿਹੜਾ ਹੈਗਾ ਜੀ ਚਿੱਤ, ਚਿੱਤੋਂ ਦੀਆਂ ਮੈਮੋਰੀ ਸ਼ਕਤੀ, ਯਾਦ ਸ਼ਕਤੀ, ਜਿਹੜੀਆਂ ਭੁੱਲੀਆਂ ਵਿਸਰੀਆਂ ਗੱਲਾਂ ਨੂੰ ਚੇਤੇ ਕਰਾਉਂਦੀ ਹੈ। ਪਹਿਲਾਂ ਮਨ ਸਮਝ ਲਓ ਕੀ ਹੈ। ਮਨ ਕਿਹਨੂੰ ਕਹਿੰਦੇ ਨੇ? ਸੰਕਲਪੋ ਵਿਕਲਪੋ ਹੀ ਬਣਾ। ਸੰਕਲਪ ਅਤੇ ਵਿਕਲਪ ਦਾ ਨਾਮ ਮਨ ਹੈ। ਸਾਡੇ ਅੰਦਰ ਉਹ ਸ਼ਕਤੀ ਹੈ, ਉਹ ਸਰੀਰ ਮਨ ਪਾ ਦਿੱਤਾ ਹੈ ਜਿਹੜਾ ਕਿ ਫੁਰਨਿਆਂ ਨੂੰ ਜਨਮ ਦਿੰਦਾ ਹੈ, ਉਹਨੂੰ ਮਨ ਕਹਿੰਦੇ ਨੇ। ਇੱਕ ਕਿਸ਼ਨ ਵਿੱਚ ਕਿੰਨੇ ਫੁਰਨੇ ਉਠਾ ਦਿੰਦੀ ਹੈ ਜੀ ਸ਼ਕਤੀ, ਉਹਦਾ ਨਾਂ ਹੈ ਮਨ। ਜਾਂ ਖਿਆਲਿਆਂ ਦੇ ਇਕੱਠ ਨੂੰ ਮਨ ਕਹਿ ਲਓ। ਬੁੱਧ ਕੀ ਹੈ? ਜਿਹੜੇ ਮਨ ਨੇ ਫੁਰਨੇ ਉਠਾਏ ਸੀ, ਖਿਆਲ ਉਠਾਏ ਸੀ, ਉਹਦੇ ਵਿਚਾਰ ਕਰਨ ਵਾਲੀ ਸ਼ਕਤੀ, ਉਹਨੂੰ ਬੁੱਧੀ ਕਹਿੰਦੇ ਨੇ। ਇੱਕ ਸ਼ੁਭ ਕੀ ਹੈ, ਅਸ਼ੁਭ ਕੀ ਹੈ, ਉਹ ਬੁੱਧੀ ਕਰਦੀ ਹੈ। ਇਹ ਕੰਮ ਸ਼ੁਭ ਹੈ ਕਿ ਅਸ਼ੁਭ ਹੈ, ਜੋ ਮਨ ਨੇ ਫੁਰਨਾ ਉਠਾਇਆ ਸ਼ੁਭ ਹੈ ਕਿ ਅਸ਼ੁਭ ਹੈ? ਜੋ ਮਨ ਦੇ ਉਠਾਏ ਹੋਏ ਫੁਰਨਿਆਂ ਨੂੰ ਜਿਹੜੀ ਹੈ ਭਾਈ ਵਿਚਾਰ ਕਰਨ ਵਾਲੀ ਸ਼ਕਤੀ, ਉਹਨੂੰ ਕਹਿੰਦੇ ਨੇ ਬੁੱਧੀ। ਅਤੇ ਹੁਣ ਆ ਗਿਆ ਤੀਜਾ ਚਿੱਤ। ਚਿੱਤ ਕੀ ਹੈ? ਜੋ ਮਨ ਨੇ ਫੁਰਨੇ ਉਠਾਏ ਸੀ, ਬੁੱਧੀ ਨੇ ਵਿਚਾਰੇ ਸੀ, ਉਹਨਾਂ ਨੂੰ ਹਮੇਸ਼ਾ ਲਈ ਯਾਦ, ਜਿਹੜਾ ਹੈ ਆਜ਼ਾਦ ਰੱਖਣਾ, ਉਹਨੂੰ ਕਹਿੰਦੇ ਨੇ ਚਿੱਤ। ਮੈਮੋਰੀ ਵਿੱਚ ਪਾ ਲੈਣਾ, ਕੰਪਿਊਟਰ ਕਰ ਲੈਣਾ। ਅਤੇ ਅੱਗੇ ਆ ਜੀ ਅਹੰਕਾਰ। ਅਹੰਕਾਰ ਕੀ ਹੈ? ਫਿਰ ਉਹ ਜੋ ਅਟੈਚਮੈਂਟ ਆ ਸੰਸਾਰ ਦੀ। ਇਹ ਚਾਰ ਚੀਜ਼ਾਂ ਦੇ ਸੰਗ੍ਰਹਿ ਦਾ ਨਾਂ ਸੂਖਸ਼ਮ ਸਰੀਰ ਹੈ। ਅਤੇ ਤੀਜਾ ਹੈ ਕਾਰਨ ਸਰੀਰ, ਅਹੰਕਾਰ, ਜਿਹੜੀ ਸ਼ਕਤੀ ਸਾਡੇ ਅੰਦਰ ਸੰਸਾਰ ਨਾਲ ਅਟੈਚਮੈਂਟ ਕਰਾਉਂਦੀ ਹੈ। ਆਹ ਮੇਰੀ ਚੀਜ਼, ਆ ਉਹਦੀ ਚੀਜ਼, ਸਾਰਾ ਉਹ ਸ਼ਕਤੀ ਨਾਲ ਅਹੰਕਾਰ ਹੈ। ਇਹ ਸੂਖਸ਼ਮ ਸਰੀਰ ਹੈ। ਸੁਣ, ਇੱਥੇ ਕਹਿ ਰਹੇ ਨੇ ਯੁਗ ਯੁਗ ਮੇਰ ਸਰੀਰ ਕਾ। ਇਹ ਜਿਹੜਾ ਮੇਰ ਸਰੀਰ ਹੈ ਨਾ, ਸੂਖਸ਼ਮ ਸਰੀਰ ਹੈ। ਦੇਖੋ ਅਸਥੂਲ ਨੇ ਤਾਂ ਜਦੋਂ ਆਪਾਂ ਅੰਤ ਹੋਣਾ ਦਾ ਇੱਥੇ ਸੜ ਜਾਣਾ, ਇਹ ਤਾਂ ਰਹਿਣਾ ਨਹੀਂ। ਇਹਦੇ ਮਿੱਟੀ ਪੰਜ ਤੱਤ ਨੇ, ਪੰਜਾਂ ਤੱਤਾਂ 'ਚ ਇਹਨੇ ਖਤਮ ਹੋ ਜਾਣਾ। ਜਿਹੜਾ ਸੂਖਸ਼ਮ ਸਰੀਰ ਹੈ, ਲੇਖਾ ਇਹ ਦਿੰਦਾ ਅੱਗੇ ਜਾ ਕੇ ਜਿਹੋ ਜਿਹੇ ਕੰਮ ਕੋਈ ਕਰਦਾ ਕਰਾਉਂਦਾ, ਕਿਉਂਕਿ ਆਹ ਸਰੀਰ ਤਾਂ ਜੜ ਹੈ, ਇਹਨੇ ਕੀ ਲੇਖਾ ਦੇਣਾ ਹੋਇਆ। ਜਦੋਂ ਡਾਕਟਰ ਲੋਕ ਆਪਰੇਸ਼ਨ ਕਰਦੇ ਨੇ, ਉਹ ਕਿਹੜੀ ਚੀਜ਼ ਨੂੰ ਸਲਾਹ ਦਿੰਦੇ ਨੇ? ਸੂਖਸ਼ਮ ਸਰੀਰ ਨੂੰ ਸਲਾਹ ਦਿੰਦੇ ਨੇ। ਉਹ ਕੱਟੀ ਜਾਓ, ਵੱਢੀ ਜਾਓ, ਤਾਂ ਪਹਿਲਾਂ ਹੀ ਜੜ ਹੈ। ਇਸ ਲਈ ਲੇਖਾ ਜੋਖਾ ਜਿਹੜਾ ਦੇਣਾ ਸੂਖਸ਼ਮ ਸਰੀਰ ਨੇ ਦੇਣਾ। ਇਹ ਜਾਂਦਾ ਅੱਗੇ ਲੇਖਾ ਦੇਖ ਕੇ, ਫਿਰ ਅਗਲੇ ਸਰੀਰ 'ਚ ਹੋਰ 'ਚ ਆ ਜਾਂਦਾ, ਸਥੂਲ 'ਚ, ਉਹ 'ਚੋਂ ਨਿਕਲ ਕੇ ਹੋਰ ਫਿਰ ਨਵੇਂ ਸਿਰੇ ਹੋਰ ਜੂਨੀ ਧਾਰਨ ਕਰ ਲੈਂਦਾ। ਸੋ ਆਉਂਦਾ ਜਾਂਦਾ ਜਿਹੜਾ ਹੈ ਇਹ ਸੂਖਸ਼ਮ ਸਰੀਰ ਹੈ। ਇਹੀ ਧਰਮ ਰਾਜਾ ਕੇ ਜਾ ਕੇ ਲੇਖਾ ਦਿੰਦਾ ਹੈ ਕਰਮਾਂ ਦਾ, ਮੁੜ ਕੇ ਹੋਰ ਸਰੀਰ ਧਾਰਨ ਕਰਦਾ, ਹੋਰ ਸਰੀਰ 'ਚ ਆ ਵੜਦਾ। ਹਾਂਜੀ, ਇਉਂ ਕਹਿੰਦੇ ਵਾਸਨਾ ਵੱਧਦਾ ਆਵੈ ਜਾਵੈ। ਜਿਹੜਾ ਸੂਖਸ਼ਮ ਸਰੀਰ ਹੈ, ਮਰਨ ਵੇਲੇ ਜਿਹੋ ਜਿਹੀ ਕਿਸੇ ਦੀ ਵਾਸਨਾ ਬਣੀ ਰਹਿੰਦੀ ਹੈ, ਉਹ ਜਿਹੀ ਜੂਨੀ ਅੱਗੇ ਧਾਰਨ ਕਰਦਾ, ਆਉਂਦਾ ਅਤੇ ਜਾਂਦਾ। ਅੰਤਕਾਲ ਜੋ ਲਸਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਬਲ ਬਲ ਉਤਰੈ। ਮਰਨ ਵੇਲੇ ਕਿਤੇ ਮਾਇਆ 'ਚ ਬਿਰਤੀ ਰਹਿ ਗਈ, ਸੱਪ ਦੀ ਜੂਨੀ ਮਿਲਦੀ ਹੈ, ਵਾਸਨਾ ਰਹਿ ਗਈ। ਅੰਤਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸ਼ੁਕਰ ਜੋਨ ਬੋਲ ਬਲ ਬਲ ਉਤਰੈ। ਅੰਤ ਵੇਲੇ ਕਿਤੇ ਪੁੱਤਰਾਂ 'ਚ ਬਿਰਤੀ ਰਹਿ ਗਈ, ਅਤੇ ਕਹਿੰਦੇ ਸੂਰ ਦੀ ਜੂਨੀ ਮਿਲਦੀ ਹੈ, ਵਾਸਨਾ ਹੋ ਰਹਿ ਗਈ। ਅੰਤਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਬਲ ਬਲ ਉਤਰੈ। ਜਾਣ ਲੱਗੇ ਕਿਤੇ ਮਕਾਨਾਂ 'ਚ ਬਿਰਤੀ ਰਹਿ ਗਈ, ਹੋਰ ਤਾਂ ਮੈਨੇ ਵਧੀਆ ਬਣਾਏ ਸੀ, ਅੱਜ ਛੱਡ ਕੇ ਜਾਣ ਲੱਗਾ, ਅਤੇ ਇੰਨੇ ਬਣਾਏ ਸੀ, ਸੋਹਣੇ ਬਣਾਏ ਸੀ, ਬਿਰਤੀ ਉੱਥੇ ਰਹਿ ਗਈ, ਕਹਿੰਦੇ ਉੱਥੇ ਭੂਤ ਬਣ ਕੇ ਆਉਂਦਾ। ਇਸ ਕਰਕੇ ਵਾਸਨਾ ਵੱਧਾ ਆਵੈ ਜਾਏ, ਜੋ ਜੀ ਕਿਸੇ ਦੀ ਵਾਸਨਾ ਹੁੰਦੀ ਹੈ, ਉਹ ਅਜਾ ਮੁੜ ਕੇ ਆਉਂਦਾ। ਅੰਤਕਾਲ ਜੋ ਇਸਤਰੀ ਸਿਮਰੈ, ਇਸਤਰੀ ਵਿੱਚ ਕਿਤੇ ਬਿਰਤੀ ਰਹਿ ਗਈ, ਬੇਸਵਾ ਜੋਨ ਬਲ ਬਲ ਉਤਰੈ, ਇਹ ਜੂਨੀ ਮਿਲ ਜਾਂਦੀ ਹੈ। ਅੰਤਕਾਲ ਪੀਤੰਬਰ ਸਿਮਰੈ, ਅੰਤਕਾਲ ਨਾਰਾਇਣ ਸਿਮਰੈ। ਕਿਤੇ ਪਰਮੇਸ਼ੁਰ ਨੂੰ ਸਿਮਰ ਲਵੇ, ਐਸੀ ਚਿੰਤਾ ਮੈਂ ਜੇਮਰ ਹੈ। ਫਿਰ ਭਾਈ ਪੀਤੰਬਰ ਵਾਹ ਕੇ ਹਿਰਦੇ ਵਸੈ, ਰੱਬ ਉਹਦੇ ਹਿਰਦੇ 'ਚ ਆ ਵਸਦਾ, ਰੱਬ ਨਾਲ ਮਿਲਾਪ ਹੋ ਜਾਂਦਾ, ਜੂਨਾ ਮੁੱਕ ਜਾਂਦਾ। ਸੋ ਇਹ ਕਹਿ ਰਿਹਾ ਮਤ ਜਿਹੜਾ ਨੇ ਜੀ, ਜੁਗ ਜੁਗ ਮੇਰ ਸਰੀਰ ਕਾ,
ਹਾਂ
ਮੇਲ ਕਿਹੜਾ ਕਿਹੜਾ ਸਰੀਰ ਦੱਸਿਆ ਤੁਹਾਨੂੰ, ਕਿਹੜਾ ਸਰੀਰ ਹੈ ਮੇਲ ਸਰੀਰ? ਹਾਂ ਸੂਖਸ਼ਮ ਸਰੀਰ, ਸਾਰੇ ਇਕੱਠੇ ਕਰਦੇ ਨਹੀਂ ਬੋਲੇ, ਇੰਨੀ ਛੇਤੀ ਬੋਲ ਗਏ। ਸੋ ਜਿਹੜਾ ਸੂਖਸ਼ਮ ਸਰੀਰ ਸੀ, ਇਹ ਭਾਈ ਵਾਸਨਾ ਦਾ ਵੱਧਾ ਹੋਇਆ ਆਉਂਦਾ ਅਤੇ ਜਾਂਦਾ ਹੈ। ਅੱਗੇ ਚਲੋ, ਫਿਰ
ਵਟਾਈਏ
ਠੀਕ
ਗਿਆਨੀ ਹੋਏ ਮਰਮ ਕੋ ਪਾਵੇ।
ਇਹੀ ਸੂਖਸ਼ਮ ਫਿਰ ਮੈਂ ਮੁੜ ਮੁੜ ਕੇ ਵਾਰ ਵਾਰ ਆਪਣਾ ਦੇਹ ਵਟਾਉਂਦਾ, ਕਦੇ ਕਿਸੇ ਦੇਹ 'ਚ ਆ ਗਿਆ, ਕਿਸੇ ਕਿਸੇ ਜੂਨੀ 'ਚ ਆ ਗਿਆ, ਪਰ ਗਿਆਨੀ ਹੋਏ ਮਰਮ ਕੋ ਪਾਵੇ। ਜੇ ਗਿਆਨਵਾਨ ਹੋ ਗਿਆ, ਉਹ ਇਸ ਭੇਦ ਨੂੰ ਭਾਈ ਜਾਣ ਲੈਂਦਾ ਹੈ। ਅੱਗੇ ਜੀ,
ਸਤਿਯੁਗ ਦੂਜਾ ਭਰਮ ਕਰੇ
ਕਰ
ਤ੍ਰੇਤੇ ਵਿੱਚ ਜੋਨ ਫਿਰ ਆਵੇ,
ਜੋਨੀ
ਫਿਰ ਆਵੇ।
ਸਤਿਯੁਗ ਦੂਜਾ ਭਰਮ ਕਰ,
ਸਤਿਯੁਗ ਦੂਜਾ ਭਰਮ ਕਰ।
ਸਤਿਯੁਗ 'ਚ ਕਹਿੰਦੇ ਦੂਜਾ ਦੁਆਇਤ ਭਾਵ ਦਾ ਭਰਮ ਕਰਕੇ ਵੀ, ਕਿਉਂਕਿ ਆਪਾਂ ਸੁਖ ਸਰੀਰ ਨੂੰ ਲੈ ਕੇ ਕਦੇ ਸਤਿਯੁਗ 'ਚ ਵੀ ਹੈਗੇ ਸੀ, ਇੱਕ ਯੁੱਗ ਦੇ ਨਹੀਂ ਆਪਾਂ ਆ ਰਹੇ, ਉਹਨਾਂ ਯੁੱਗਾਂ ਦੇ ਚਲੇ ਆ ਰਹੇ ਹਾਂ। ਸਤਿਯੁਗ ਵਿੱਚ ਵੀ ਆਪਾਂ ਦੇਹ ਧਾਰ ਕੇ ਬੈਠੇ ਹੋਏ ਸੀ, ਸਤਿਯੁਗ ਵੇਲਾ ਫਿਰ ਉੱਥੇ ਕਿਤੇ ਦੁਆਇਤ ਭਾਵ ਕਰ ਲਈ, ਐਸਾ ਕਰਮ ਕਰ ਲਿਆ, ਉਹ ਦੁਆਇਤ ਭਾਵ ਕਰਕੇ ਕਹਿੰਦੇ ਚੱਲ ਫਿਰ ਤ੍ਰੇਤੇ ਜਨਮ ਲਾਏ, ਫਿਰ ਤ੍ਰੇਤੇ 'ਚ ਆ ਗਏ। ਸਤਿਯੁਗ ਦੂਜਾ ਭਰਮ ਕਰ,
ਸਤਿਯੁਗ ਦੂਜਾ ਭਰਮ ਕਰ।
ਸਤਿਯੁਗ 'ਚ ਰਹਿੰਦੇ ਹੋਇਆ ਅਸੀਂ ਦੁਆਇਤ ਕਰ ਲਈ, ਭਰਮ 'ਚ ਰਹੇ, ਅਤੇ ਉਹ ਕਰ ਐਸੀ ਵਾਸਨਾ ਕਰਕੇ ਤ੍ਰੇਤੇ ਵਿੱਚ ਜੋਨੀ ਫਿਰ ਆਵੇ, ਫਿਰ ਆ ਕੇ ਤ੍ਰੇਤੇ ਜਨਮ ਲੈ ਲਿਆ ਆਪਾਂ ਨੇ। ਬੜੀ ਪੁਰਾਣੀ ਹਿਸਟਰੀ ਹੈ, ਬੜੇ ਚਿਰ ਦੇ ਚੱਲੇ ਹੋਏ ਹਾਂ। ਹਾਂਜੀ ਚਲੋ ਅੱਗੇ,
ਤ੍ਰੇਤੇ ਕਰਮਾਂ ਬਾਅਦ ਦੇ,
ਫਿਰ ਤ੍ਰੇਤੇ ਵਿੱਚ ਕਰਮਾਂ ਦੇ ਵਧੇ ਹੋਏ, ਕੁਝ ਕਰਮ ਤ੍ਰੇਤੇ 'ਚ ਆ ਕੇ ਕਰ ਲਏ, ਉੱਥੇ ਇੱਕ ਟੱਬਰ ਬਣਾ ਲਿਆ, ਉਹਦਾ ਪਾਲਣ ਪੋਸ਼ਣ ਕਰੀ ਗਏ, ਉਹਦੇ ਮੋਹ ਆਦਿਕਾਂ ਵਿੱਚ ਫਸੇ ਰਹੇ, ਭਜਨ ਫੇਰਨਾ ਫੇਰ ਰਹਿ ਗਿਆ, ਹੋਰ ਮਾੜਾ ਚੰਗਾ ਜਿਹਾ ਕਰਮ ਕਰ ਲਿਆ, ਭਰਮ ਕਰ ਲਏ, ਦੁਆਇਤ ਕਰ ਲਈ, ਫਿਰ ਤ੍ਰੇਤੇ ਦੇ ਕਰਮਾਂ ਦਾ ਬੰਧ ਅਤੇ ਵੱਧਾ ਹੋਇਆ, ਕਿੱਧਰ ਆ ਗਿਆ? ਦੁਆਪਰ, ਦੁਆਪਰ ਫਿਰ ਅਵਤਾਰ ਕਰਾਵੇ, ਫਿਰ ਆ ਕੇ ਦੁਆਪਰ ਵਿੱਚ ਜੰਮ ਪਏ, ਉੱਥੇ ਕਈ ਟੱਬਰ ਬਣਾਏ ਹੋਣਗੇ। ਚਲੋ ਅੱਗੇ,
ਦੁਆਪਰ
ਬੜੀ ਰੀਲ ਚੱਲ ਰਹੀ ਹੈ।
ਹਾਂਜੀ, ਦੁਆਪਰ ਮਮਤਾ ਐ ਕਰ,
ਅਹੰਕਾਰ
ਅਹੰਕਾਰ ਹਮੇ ਅੰਦਰ ਗਰਭ ਗਲਾਵੇ।
ਪੜ੍ਹੋ ਸਾਰੇ ਬਾਈ, ਦੁਆਪਰ ਮਮਤਾ ਅਹੰਕਾਰ,
ਦੁਆਪਰ ਮਮਤਾ ਅਹੰਕਾਰ।
ਕਰ ਪਾਠ ਤਾਂ ਨਹੀਂ ਹੈਗਾ ਕਿਸੇ ਕੋਲ?
ਕਰ ਹੈਗਾ,
ਉਹ ਕਹਿੰਦੇ ਹੈਗਾ।
ਹਾਂਜੀ,
ਸੋ ਇਹ ਇੱਦਾਂ ਵੀ ਪਾਠ ਹੈਗਾ, ਦੁਆਪਰ ਮਮਤਾ ਅਹੰਕਾਰ ਕਰ,
ਦੁਆਪਰ ਮਮਤਾ ਅਹੰਕਾਰ।
ਹਾਂਜੀ, ਅਹੰਕਾਰ ਹੋਣਾ ਉੱਥੇ, ਸੋ ਅਹੰਕਾਰ, ਅਹੰਕਾਰ ਤੋਂ ਅਹੰਕਾਰ ਬਣ ਗਿਆ, ਫਿਰ ਉਹ ਇਕੱਠਾ ਹੀ ਹੋ ਗਿਆ ਅਹੰਕਾਰ। ਅਹੰਕਾਰ ਨੂੰ ਅਹੰਗ ਵਿੱਚ ਲੈ ਲਿਆ ਸ਼ੋਰਟ ਫਾਰਮ ਵਿੱਚ, ਫਿਰ ਮੁੱਖ ਪਾਠ ਉਹ ਮੰਨ ਲਓ, ਦੁਆਪਰ ਮਮਤਾ ਅਹੰਕਾਰ,
ਦੁਆਪਰ ਮਮਤਾ ਅਹੰਕਾਰ।
ਫਿਰ ਦੁਆਪਰ ਯੁੱਗ ਵਿੱਚ ਜੀਆਂ ਦਾ ਮਮਤਾ ਕੀਤੀ, ਮੋਹ ਕੀਤੇ, ਜਿਹੜੇ ਜਨਮ ਦਿੱਤੇ ਸੀ ਜਿਨ੍ਹਾਂ ਨੂੰ, ਆ ਮੇਰਾ ਪੁੱਤਰ, ਮੇਰਾ ਭਰਾ, ਹਾਂਜੀ ਅੱਗੇ ਪੋਤਰੇ, ਉਹਨਾਂ ਨਾਲ ਮੋਹ ਕਰੀ ਗਿਆ, ਫਿਰ ਉਹਨਾਂ ਦਾ ਅਹੰਕਾਰ ਕਰੀ ਗਿਆ, ਮੇਰੇ ਇੰਨੇ ਪੁੱਤਰ ਨੇ, ਮੇਰੀ ਇੰਨੀ ਜਾਇਦਾਦ ਹੈ, ਉਹਦਾ ਅਹੰਕਾਰ ਕਰਦਾ ਹੋਇਆ ਹੋ ਮੈਂ, ਫਿਰ ਮੇਰੀ ਕਰਨ ਲੱਗ ਗਿਆ, ਹੰਗਤਾ ਮਮਤਾ ਕਰਨ ਲੱਗ ਗਿਆ। ਸੋ ਇਹਦੇ ਵਿੱਚ ਹੀ ਰਹਿ ਕੇ ਉਸ ਯੁੱਗ ਦੇ ਵਿੱਚ ਗਰਭ ਗਲਾਵੈ, ਹੰਕਾਰ 'ਚ ਗਲ ਗਿਆ, ਫਿਰ ਨਵਾਂ ਜਨਮ, ਫਿਰ ਚਲੋ ਅਗਲੇ ਯੁੱਗ ਦੀ ਸ਼ੁਰੂਆਤ ਹੋ ਗਈ। ਪੜ੍ਹੋ ਬਈ ਸਾਰੇ, ਤ੍ਰਿਹੋ ਯੁੱਗਾਂ ਕੇ ਕਰਮ ਕਰ, ਜਨਮ ਮਨ ਸੰਸਾਰ ਨਾ ਚੁਕਾਵੈ। ਸਤਿਯੁਗ ਦੇ ਕਰਮ ਕਰਕੇ ਤ੍ਰੇਤੇ 'ਚ ਆ ਗਏ, ਤ੍ਰੇਤੇ ਦੇ ਕਰਕੇ ਦੁਆਪਰ 'ਚ ਆ ਕੇ, ਤਿੰਨਾਂ ਯੁੱਗਾਂ ਦੇ ਇਕੱਠੇ ਕਰਮ ਲੈ ਕੇ, ਹਾਂਜੀ ਇਕੱਠਾ ਬੰਡਲ ਬਣਾ ਕੇ ਹੁਣ ਕਲਯੁੱਗ 'ਚ ਆ ਗਏ। ਪਰ ਜੰਮਣ ਮਨ ਦਾ ਸੰਸਾ ਨਹੀਂ ਚੁੱਕਿਆ ਅਜੇ, ਫਿਰ ਅਜੇ, ਪਰ ਕਹਿੰਦੇ ਆਹ ਵਾਰੀ ਹੈ ਕਲਯੁੱਗ ਦੀ, ਉਹਨਾਂ ਯੁੱਗਾਂ ਤੋਂ ਬਾਅਦ ਹੁਣ ਅੱਗੇ ਦੱਸਣਗੇ। ਜੇ ਬਚਣਾ ਫਿਰ ਕੀ ਕਰ?
ਫਿਰ ਕਲਯੁਗ ਅੰਦਰ ਦੇਹ ਧਾਰ।
ਹਾਂ, ਕਲਯੁਗ 'ਚ ਦੇਹ ਧਾਰ ਕੇ ਆ ਗਿਆ, ਹੁਣ ਆ ਗਿਆ ਨਾ ਇੱਥੇ ਆਪਾਂ ਸਤਯੁਗ ਦੇ ਚੱਲੇ ਹੋਏ ਹਾਂ। ਵੇਖ ਲਓ,
ਕਰਮ ਅੰਦਰ ਫਿਰ ਵਸਾਵੇ।
ਹਾਂ, ਪੜ੍ਹੋ ਸਾਰੇ। ਫਿਰ ਕਲਯੁਗ ਅੰਦਰ ਦੇਹ ਧਾਰ, ਕਰਮਾਂ ਅੰਦਰ ਫਿਰ ਫਸਾਵੇ। ਹਾਂ, ਹੁਣ ਦੇਹ ਧਾਰ ਕੇ ਆ ਗਏ, ਹੁਣ ਕਰਮਾਂ 'ਚ ਫਿਰ ਆਪਣੇ ਆਪ ਨੂੰ ਫਸਾ ਲਿਆ। ਹਾਂਜੀ, ਟਾਈਮ ਲੱਗਦਾ ਭਾਈ, ਮੂਲ ਮੰਤਰ ਕਰ ਲਿਆ ਕਰੋ। ਕਿੱਥੇ ਅਜੇ ਟਾਈਮ, ਇੰਨੇ ਜੋਬਾਂ 'ਤੇ ਥੱਕ ਕੇ ਮਰ ਕੇ ਆਉਂਦੇ, ਹੈ ਨਹੀਂ ਕੋਈ ਟਾਈਮ। ਹਾਂ, ਟੈਲੀਫੋਨ ਕਰਨ ਕਰਨ ਲੈਂਦਾ ਹੀ ਨਹੀਂ, ਅਤੇ ਨਾ ਟੀ ਵੀ ਅੱਖਾਂ ਮੂਹਰੋਂ ਲੈਂਦਾ, ਨਾ ਨੈੱਟ ਲੈਂਦਾ। ਪਰ ਸਿਮਰਨ ਕਰਨ ਵਾਸਤੇ, ਭਗਤੀ ਕਰਨ ਵਾਸਤੇ, ਸਿਮਰਨ ਕਰਨ ਵਾਸਤੇ ਹੈ ਨਹੀਂ ਕੋਈ ਟਾਈਮ। ਬਹੁਤ ਬਿਜ਼ੀ ਹਾਂ ਜੀ, ਬੜੀ ਜ਼ਿੰਦਗੀ ਬਿਜ਼ੀ ਹੈ, ਇਹ ਨਾਲ ਉੱਤਰ ਆ ਜਾਂਦਾ। ਸਮਾਜ ਚੰਗਾ, ਫਿਰ ਵੀ ਕਰਮ ਅੰਦਰ ਫਿਰ ਫਸਾ ਲਿਆ ਆਪਣੇ ਆਪ ਨੂੰ। ਚੱਲ ਫਿਰ ਕੇ ਕੀ ਹੋਊਗਾ? ਫਿਰ ਨਿਚੋੜ ਦੱਸ ਰਹੇ ਨੇ ਭਾਈ ਸਾਹਿਬ ਆਖਰੀ ਪੰਕਤੀ 'ਚ, ਅਵਸਰ ਚੁੱਕਾ ਹੱਥ ਨਾ ਆਵੇ। ਅਵਸਰ ਨਾਮ ਸਮੇਂ ਦਾ, ਵੇਲੇ ਦਾ, ਉਹ ਵੇ ਆ ਇੱਕ ਤੈਨੂੰ ਵੇਲਾ ਦਿੱਤਾ ਸੀ ਕਲਯੁਗ ਵਿੱਚ, ਕਿਉਂਕਿ ਜਪ ਲੈ, ਕਿਉਂਕਿ ਨਾਮ ਨੂੰ ਪ੍ਰਧਾਨਤਾ ਹੈ। ਪਿਛਲੇ ਯੁੱਗਾਂ 'ਚ ਜਿਹੜਾ ਅਸੀਂ ਕਰਨਾ ਪੈਂਦਾ ਸੀ, ਸਤਯੁਗ ਸੱਤ, ਤ੍ਰੇਤਾ ਜੱਗੀ, ਤ੍ਰੇਤੇ ਯੁੱਗ ਜੱਗ ਕਿੰਨੇ ਕਿੰਨੇ ਕਰਨੇ, ਅਤੇ ਉਹ ਵੀ ਕਰਨ ਦੀ ਲੋੜ ਨਹੀਂ ਹੁਣ। ਸਤਯੁਗ ਸੱਤ, ਤ੍ਰੇਤਾ ਜੱਗੀ, ਦੁਆਪਰ ਪੂਜਾ ਚਾਰ, ਤਿੰਨੇ ਯੁੱਗ ਤਿੰਨੇ ਦੁੜੜੇ, ਕੱਲ ਕੇਵਲ ਨਾਮ ਆਧਾਰ। ਆ ਕਲਯੁਗ ਦਾ ਸਮਾਂ ਵਾਰੀ ਦਿੱਤੀ ਹੈ ਕਿ ਨਾਮ ਜਪਣ ਨਾਲ ਆਧਾਰ ਹੋ ਜਾਣ ਤੇਰਾ, ਨਾ ਜੱਗ ਕਰਨ ਦੀ ਲੋੜ ਇੰਨੇ ਔਖੇ, ਅਤੇ ਨਾ ਜਿਹੜੇ ਅਸੀਂ ਪੂਜਾ ਅੱਜ ਹੋਰ ਕੋਈ ਕਰਨ ਦੀ ਲੋੜ। ਸੋ ਇੱਕ ਮੌਕਾ ਦਿੱਤਾ ਸੀ ਤੈਨੂੰ ਭਾਈ, ਪ੍ਰਾਪਤ ਮਾਨੁੱਖ ਦੇ ਹੁਰੀਆ ਗੋਦ ਮਿਲਣ ਕੇ, ਜੇ ਇਹ ਨਾ ਕੀਤੇ ਪੌੜੀ ਸੁਟਕੀ ਹੱਥ ਨਾ ਆਵੇ, ਅਹਿਲਾ ਜਨਮ ਗਵਾਇਆ। ਇਹ ਪੌੜੀ ਆ ਚੜ੍ਹਨ ਦੀ ਉੱਪਰ, ਹੁਣ ਜੇ ਇਹ ਛੱਡ ਦਿੱਤੀ ਡੰਡੇ ਨਾ ਚੜ੍ਹੇ, ਫਿਰ ਫਿਰ ਚੱਕਰ, ਚੱਲ ਫਿਰ ਸਤਯੁਗ ਵਾਲੇ ਪਾਸੇ ਨੂੰ ਫਿਰ ਚੱਲੀ। ਚੱਲ ਪਹਿਲਾਂ 84, ਫਿਰ ਬੰਦੇ ਵਾਲੀ, ਫਿਰ ਕਿਤੇ ਹੁਣ ਫਿਰ ਕਿੱਥੇ ਆਊਗਾ? ਚਲੋ ਅੱਗੇ।
ਕਲਯੁਗ ਕੀ ਸੁਣ ਸਾਧਨਾ,
ਹੁਣ ਕਲਯੁਗ ਦੇ ਲੱਛਣ ਦੱਸਣਗੇ। ਹਾਂਜੀ,
ਕਰਮ ਕਿਰਤ ਕੀ ਚੱਲਾ ਨਾ ਕਾਈ।
ਕਹਿੰਦੇ ਕਲਯੁਗ ਦੀ ਸਾਧਨਾ ਸੁਣੋ, ਕਲਯੁਗ ਦਾ ਵਰਤਾਰਾ ਸੁਣੋ। ਇਹਦੇ ਵਿੱਚ ਜਿਹੜਾ ਕਰਮ ਕਾਂਡ ਹੈ ਨਾ, ਕਰਮ ਜਿਹੜਾ ਇਹਦੀ ਤਾਂ ਰਾਈ ਜੀ ਨੇ ਵੀ ਨਹੀਂ ਗੱਲ ਚੱਲਣੀ, ਕਰਮਾਂ ਨਾਲ ਨਹੀਂ ਨਿਬਲਣਾ, ਭਗਤੀ ਨਾਲ ਨਿਬੜੂ ਕੰਮ। ਕਰਮੀ ਸਹਿਜ ਨਾ ਉਪਜਾਏ, ਬਿਨ ਸਹਿਜੈ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ, ਰਹੇ ਕਰਮ ਕਮਾਏ, ਸਹਿਸਾ ਜੀਉ ਮਲੀਣ ਹੈ, ਕਿ ਸੰਜਮ ਧੋਤਾ ਜਾਏ। ਸੋ ਨਹੀਂ ਭਾਈ, ਕਰਮਾਂ ਨਾਲ ਨਹੀਂ, ਨਾਮ ਨਾਲ ਹੋਣੀ ਹੈ, ਭਗਤੀ ਨਾਲ ਹੋਣੀ ਹੈ। ਅੱਗੇ ਜੀ,
ਬਿਨਾਂ ਭਜਨ ਭਗਵਾਨ ਕੇ ਭਾਉ ਭਗਤ ਬਿਨ ਠੌੜ ਨਾ ਪਾਈ।
ਸੋ ਬਿਨਾਂ ਭਜਨ ਭਗਵਾਨ ਕੇ ਭਾਉ ਭਗਤ ਬਿਨ ਠੌੜ, ਪਾਠ ਵੀ ਹੋਊਗਾ ਤੁਹਾਡੇ ਕੋਲ, ਰਾੜੇ ਨਾਲ ਰਾਰਾ ਵੀ ਹੋਵੇਗਾ, ਰਾਰਾ ਵੀ ਹੈਗਾ। ਸੋ ਦੋਵੇਂ ਪਾਠ ਪ੍ਰਚਲਿਤ ਨੇ। ਸੋ ਮੁੱਖ ਪਾਠ ਠੌਰ ਨਾ ਕਰ ਲਓ, ਭਾਉ ਭਗਤ ਬਿਨ ਠੌਰ ਨਾ ਥਾਈ। ਸੋ ਕਲਯੁਗ ਦੇ ਵਿੱਚ ਕਹਿੰਦੇ ਭਗਵਾਨ ਪਰਮੇਸ਼ਰ ਦੇ ਭਜਨ ਅਤੇ ਪ੍ਰੇਮਾ ਭਗਤੀ, ਭਾਉ ਭਗਤਾ ਤਾਂ ਪ੍ਰੇਮਾ ਭਗਤੀ ਤੋਂ ਬਿਨਾਂ ਥਾਂ ਨਹੀਂ ਮਿਲਣੀ, ਨਾ ਇੱਥੇ, ਨਾ ਥਾਈ, ਨਾ ਉੱਥੇ ਪਰਲੋਕ ਵਿੱਚ। ਹਾਂਜੀ, ਹਾਂ, ਠੌਰ ਜਗ੍ਹਾ ਥਾਂ ਲਹਿ, ਪੜ੍ਹੋ ਜੀ।
ਲਹਿ ਕਮਾਣਾ ਏਤ ਯੁੱਗ, ਪਿਛਲੀ ਜੁੱਗੀ ਕਰੀ ਕਮਾਈ।
ਹਾਂਜੀ, ਪਿਛਲੇ ਯੁੱਗਾਂ ਦੇ ਕੀਤੇ ਕਰਮ ਲਾਉਣੇ ਆ ਨਾ ਗਲੋਂ, ਨਾਲ ਲੈ ਕੇ ਆ ਨਾ ਇਕੱਠੇ ਕਰਕੇ, ਜੇ ਲਹਿ ਲਾਉਣੇ ਨੇ, ਪਿੱਛੇ ਹਟਾਉਣੇ ਨੇ, ਹਾਂ, ਫਿਰ ਪਿਛਲੀ ਜੁੱਗੀ ਕਰੀ ਕਮਾਈ। ਹਾਂ, ਜੇ ਕੁਛ ਤਾਂ ਪਿਛਲੇ ਯੁੱਗਾਂ ਦੀ ਕਮਾਈ, ਉਹ ਕੁਛ ਹੁਣ ਇੱਥੇ ਕਰ, ਫਿਰ ਲੈ ਜਾਣਗੇ। ਪਿਛਲੇ ਯੁੱਗਾਂ ਜੋ ਕਮਾਈ ਕੀਤੀ ਹੈ, ਉਹਦਾ ਕਮਾਉਣ ਦਾ ਫਲ, ਜੇ ਜਿਹੜੇ ਮਾੜੇ ਕਰਮ ਕਮਾਈ ਕੀਤੇ ਨੇ, ਉਹਨਾਂ ਦੇ ਕਮਾਉਣ ਦਾ ਫਲ ਇੱਥੇ ਲੈ ਜਾਏਗਾ, ਜੇ ਤਿੱਕੇ ਹੁਣ ਜਪ ਲਵੇਂ। ਆਹ ਮੌਕਾ ਹੈ, ਤਿੰਨੇ ਯੁੱਗਾਂ ਦੇ ਕਰਮਾਂ ਨੂੰ ਜੇ ਗਲੋਂ ਲਾਉਣਾ ਹੈ ਤਾਂ ਭਗਤੀ ਕਰ, ਨਾਮ ਜਪ।
ਪਾਇਆ ਮਾਨਸ ਦੇਹ ਕਉ,
ਹਾਂ, ਤੈਨੂੰ ਵਾਰੀ ਦਿੱਤੀ, ਮਨੁੱਖਾ ਜਨਮ ਦਿੱਤਾ, ਇੱਥੋਂ
ਇੱਥੋਂ ਚੁੱਕਿਆ ਠੌਰ ਨਾ ਠਾਈ।
ਜੇ ਹੁਣ ਚੁੱਕ ਗਿਆ ਨਾ, ਹੁਣ ਪ੍ਰਾਪਤੀ ਨਾ ਕੀਤੀ ਪਿਆਰਿਆ, ਠੌਰ ਨਾ ਠਾਈ, ਨਹੀਂ ਮਿਲਣੀ ਕਿਤੇ ਥਾਂ, ਨਾ ਇੱਥੇ, ਨਾ ਉੱਥੇ।
ਕਲਯੁਗ ਕੇ ਉਪਕਾਰ ਸੁਣ ਜੈਸੇ ਵੇਦ ਅਥਰਵਣ
ਕਹਿੰਦੇ ਨੂੰ
ਅਥਰਵਣ ਗਾਏ
ਕਹਿੰਦੇ ਉਹ ਕਲਯੁਗ ਦੇ ਹੁਣ ਤੂੰ ਉਪਕਾਰ ਸੁਣ ਜਿਵੇਂ ਅਥਰਵਣ ਵੇਦ ਵਿੱਚ ਗਾਏ ਗਏ ਨੇ ਹੁਣ ਭਾਈ ਸਾਹਿਬ ਆਪਣਾ ਗੁਰਮਤਿ ਦੀ ਗੱਲ ਕਰਨਗੇ ਕੀ ਗੱਲ ਹੈ ਕਲਯੁਗ 'ਚ ਕੀ ਕਰਨਾ ਆਪਾਂ ਨੇ ਹਾਂ
ਪਾਓ ਭਗਤ ਪ੍ਰਵਾਨ ਹੈ
ਬਸ ਇਹ ਕਲਯੁਗ ਦੇ ਸਮੇਂ ਵਿੱਚ ਪ੍ਰੇਮਾ ਭਗਤੀ ਪ੍ਰਮਾਣਿਕ ਹੈ ਉਹ ਮਨਜ਼ੂਰ ਹੈ
ਜਗ ਹੋਮ ਗੁਰ ਪੁਰਬ ਕਮਾਈ
ਨਹੀਂ ਜਗ ਹੋਮ ਅਤੇ ਪੁਰਬ ਕਮਾਈ
ਜਗ ਹੋਮ ਗੁਰ ਪੁਰਬ ਕਮਾਈ
ਹਾਂ ਜਿਹੜੇ ਪਿੱਛੇ ਜਗ੍ਹਾ ਜੱਗ ਕਰਦੇ ਹਮਨ ਕਰਦੇ ਉਹਨਾਂ ਦੀ ਕਮਾਈ ਦਾ ਫਲ ਜਿਹੜਾ ਨਾ ਭਾਈ ਤੂੰ ਪ੍ਰੇਮਾ ਭਗਤੀ ਕਰ ਇੱਥੇ ਉਹ ਪ੍ਰਮਾਣਿਕ ਹੋ ਜਾਏਗਾ ਇਹੀ ਪਿਛਲੇ ਜੱਗਾਂ ਦਾ ਪਿਛਲਿਆਂ ਦਾ ਪੁਰਬਾਂ ਦਾ ਜਿਹੜਾ ਅਸੀਂ ਫਲ ਮਿਲ ਜਾਣਾ ਨਾਮ 'ਚੋਂ ਹੀ ਨਾ ਜੱਗ ਕਰਨ ਦੀ ਲੋੜ ਨਾ ਹਮਨ ਕਰਨ ਦੀ ਲੋੜ ਨਾਮ ਜਾ
ਕਰਕੇ ਨੀਚ ਸਦਾਵਣਾ
ਜੇ ਕੋਈ ਕਰਮ ਕਰ ਲਿਆ ਨਾ ਇੱਦਾਂ ਦਾ ਭਗਤੀ ਵਾਲਾ ਤਾਂ ਨੀਚ ਕਹਾਂ ਆਪਣੇ ਆਪ ਨੂੰ ਹੰਕਾਰ ਨਾ ਕਰ ਬੈਠੀ ਮੈਂ ਪੰਜਾਬੀ ਸਾਹਿਬ ਦੇ ਪਾਠ ਕਰਦਾ ਔਰ ਦੂਆ ਤਾਂ ਉੱਠਦਾ ਨਹੀਂ ਉਹ ਉੱਲੂ ਨਾਥ ਹੈ ਘੁੱਗੂ ਨਾਥ ਹੈ ਮੈਂ ਚੰਗਾ ਦੇਖੀ ਕਿਤੇ ਹੰਕਾਰ ਨਾ ਕਰ ਲਈ ਹਾਂਜੀ
ਤਾਂ ਪ੍ਰਭ ਲੇਖੇ ਅੰਦਰ ਪਾਈ
ਤਾਂ ਪਰਮੇਸ਼ਰ ਤੇਰੀ ਭਗਤੀ ਨੂੰ ਲੇਖੇ 'ਚ ਪਾਊਗਾ ਭਗਤੀ ਕਰਦਾ ਹੋਇਆ ਬੰਦਗੀ ਕਰਦਾ ਭਜਨ ਦਾ ਹੰਕਾਰ ਨਾ ਕਰੀ ਸੇਵਾ ਦਾ ਹੰਕਾਰ ਨਾ ਕਰ ਲਈ ਹਾਂਜੀ
ਕਲਯੁਗ ਨਾਵੇ ਕੀ ਵਡਿਆਈ
ਆਹ ਮਤ ਦੱਸ ਦਿੱਤਾ ਕਲਯੁਗ ਦੇ ਵਿੱਚ ਨਾਮ ਦੀ ਵਡਿਆਈ ਦਾ ਹੀ ਪ੍ਰਧਾਨਤਾ ਹੈ ਨਾਮ ਦੁਆਰਾ ਵਡਿਆਈ ਮਿਲਣੀ
ਯੁਗ ਕਤਰੀ ਜਬ ਹੋਵੇ
ਉਹ ਵੀ ਪਾਠ ਦਾ ਭੇਦ
ਅਵਤਾਰਾ
ਉਹਦਾ ਵੀ ਹੈਗਾ ਹਾਂ ਇਹ ਪਾਠਾਂ ਦੇ ਭੇਦ ਨੇ ਇਹਨੂੰ ਤੁਸੀਂ ਜਿਵੇਂ ਹੈਗਾ ਉਹਦਾ ਠੀਕ ਕਿਹੜੀ ਪੋਥੀ ਆ ਇਹ ਹਾਂ ਉਹਨਾਂ ਵਾਲੀ ਆ ਆਹ ਜਿਹੜੀ ਸ਼੍ਰੋਮਣੀ ਕਮੇਟੀ ਵਾਲੇ 'ਤੇ ਕੀ ਲਿਖਿਆ ਜਿਹਨਾਂ ਕੋਲ ਸ਼੍ਰੋਮਣੀ ਕਮੇਟੀ ਵਾਲੇ ਨਹੀਂ ਇੱਧਰ ਦੇਖੋ ਸ਼੍ਰੋਮਣੀ ਕਮੇਟੀ ਕਿਹਦੇ ਕੋਲ ਆ ਇਹ ਨਹੀਂ ਉਹਨਾਂ ਵਾਲੀ ਵੀਰ ਸਿੰਘ ਇਹਦੇ ਕੀ ਹੈ ਕਿਹੜੀ ਤੁੱਕ ਹੈ ਚਲੋ ਉਹ ਪਾਠਾਂ ਦੇ ਭੇਦ ਹੈਗੇ ਨੇ ਅੱਗੇ ਚਲੋ ਜੀ ਹੁਣ ਯੁੱਗ ਬਦਲਦਾ ਹੈ ਉਹਦੇ ਬਾਰੇ ਦੱਸਣਗੇ ਯੁੱਗਾਂ ਵਿੱਚ ਜਦੋਂ ਯੁੱਗ ਬਦਲਦਾ ਹੈ ਯੁੱਗ ਕਰਦੀ ਹੁੰਦੀ ਹੈ ਕਿਵੇਂ ਤਬਦੀਲੀਆਂ ਆਉਂਦੀਆਂ ਲੋਕਾਂ ਦੇ ਮਨਾਂ ਵਿੱਚ ਲੋਕਾਂ ਦੇ ਕਰਤੱਵਤਾ ਵਿੱਚ ਕਿਵੇਂ ਤਬਦੀਲੀ ਆ ਜਾਂਦੀ ਹੈ ਜਦੋਂ ਯੁੱਗ ਬਦਲਦਾ ਹੈ ਜਾਂ ਯੁੱਗ ਬਦਲ ਦੀ ਜਦੋਂ ਤਿਆਰੀ ਹੁੰਦੀ ਹੈ ਕਿਹੋ ਜਿਹੇ ਸੁਭਾਅ ਲੋਕਾਂ ਦੇ ਬਣਦੇ ਨੇ ਉਹ ਸਾਰੀਆਂ ਇਹ 'ਚ ਦੱਸਣਗੇ ਭਾਈ ਸਾਹਿਬ ਜੀ
ਉਲਟੇ ਯੁੱਗ ਕਿਆ ਹੋਏ ਅਵਤਾਰਾ
ਸਾਰੇ ਪੜ੍ਹੋ ਜੀ ਯੁੱਗ ਕਰਦੀ ਜਬ ਹੋਵੇ
ਯੁੱਗ ਕਰਦੀ ਜਬ ਹੋਵੇ
ਪੜ੍ਹੋਗੇ
ਉਲਟੇ ਯੁੱਗ ਕਿਆ ਹੋਏ ਅਵਤਾਰਾ
ਕਹਿੰਦੇ ਯੁੱਗਾਂ ਦੀ ਜਦੋਂ ਗਰਦੀ ਦਾ ਅਰਥ ਹੁੰਦਾ ਕਿਸ ਚੀਜ਼ ਦਾ ਬਦਲਣਾ ਗਰਦੀ ਬਦਲਣ ਨੂੰ ਕਹਿੰਦੇ ਨੇ ਬਦਲ ਜਾਣਾ ਫਿਰਨਾ ਜਦੋਂ ਯੁੱਗ ਫਿਰਦਾ ਹੈ ਫਿਰ ਕੀ ਹੁੰਦਾ ਹੈ ਉਲਟੇ ਯੁੱਗ ਹਾਂ ਜੱਗ ਪਲਟ ਜਾਂਦਾ ਯੁੱਗ ਪਲਟ ਜਾਂਦਾ ਹੈ ਫਿਰ ਕਹਿੰਦੇ ਜੋ ਪਲਟਦਾ ਯੁੱਗ ਸਵਾਲ ਕੀਤਾ ਕਿਆ ਹੋਏ ਵਰਤਾਰਾ ਵੀ ਵਰਤਾਰਾ ਕੀ ਹੁੰਦਾ ਉਸ ਵੇਲੇ ਜਦੋਂ ਯੁੱਗ ਦੀ ਚੇਂਜ ਆਉਂਦੀ ਹੈ ਯੁੱਗ ਨੇ ਬਦਲਣਾ ਹੈ ਫਿਰ ਵਰਤਾਰਾ ਕੀ ਵਰਤਦਾ ਉਹ ਦੱਸਣਗੇ ਅੱਗੇ ਭਾਈ ਸਾਹਿਬ ਜੀ
ਵਰਤੇ ਪਾਪ
ਨਹੀਂ ਉੱਠੇ ਗਲਾਨ ਇੱਕ ਲੈਣ ਛੱਡੀ ਜਾਂਦੇ
ਜਗਤ ਵਿੱਚ
ਹਾਂਜੀ
ਵਰਤੇ ਪਾਪ ਭ੍ਰਸ਼ਟ ਸੰਸਾਰਾ
ਪੜ੍ਹੋ ਭਾਈ ਸਾਰੇ
ਉੱਠੇ ਗਲਾਨ ਜਗਤ ਵਿੱਚ ਵਰਤੇ ਪਾਪ ਭ੍ਰਸ਼ਟ ਸੰਸਾਰਾ
ਕਿਸੇ ਕੋਈ ਗਲਾਨੀ ਪਾਠ ਵੀ ਹੋਊ ਗਲਾਨ ਹੈ ਨਾ ਗਲਾਨੀ ਨਹੀਂ ਕਿਸੇ
ਕੋਲ ਗਲਾਨ ਹੈ ਜੀ
ਚਲੋ ਠੀਕ ਹੈ ਬੋਲੋ ਗਲਾਨ ਤੋਂ ਭਾਵ ਹੈ ਜੀ ਨਫ਼ਰਤ ਇਹ ਕੁਝ ਬਦਲਦਾ ਜਦੋਂ ਯੁੱਗ ਬਦਲਦਾ ਬਦਲ ਤੋਂ ਪਹਿਲਾਂ ਜਾਂ ਬਦਲ ਕੇ ਲੋਕਾਂ 'ਚ ਨਫ਼ਰਤ ਪੈਦਾ ਹੋ ਜਾਂਦੀ ਹੈ ਪਿਆਰ ਨਹੀਂ ਰਹਿੰਦਾ ਹੁਣ ਬਦਲਣਾ ਨਾ ਕਲਯੁਗ ਨੇ ਵੇਖੋ ਕਿੰਨੀ ਨਫ਼ਰਤ ਹੈ ਕਿੰਨੀ ਈਰਖ ਹੈ ਕਿੰਨੀ ਦੁਆਇਸ ਹੈ ਬਦਲਦੇ ਚਾਂਸ ਬਾਅਦ ਸੁਭਾਅ ਬਦਲ ਪਰ ਬਦਲਦਾ ਵੀ ਭਾਈ ਕੀ ਹੈ ਦੇਖੋ ਅਜੀਬ ਗੱਲ ਚੰਦ ਵੀ ਉਹੀ ਰਹੂਗਾ ਸੂਰਜ ਤਾਰੇ ਵੀ ਉਹੀ ਰਹਿਣਗੇ ਧਰਤੀ ਉਹੀ ਰਹੂਗੀ ਵਾਯੂਮੰਡਲ ਸਾਰਾ ਉੱਦਾਂ ਰਹੂਗਾ ਜਾਨਵਰਾਂ ਦਾ 'ਚ ਕੋਈ ਬਦਲਾਓ ਨਹੀਂ ਆਉਣਾ ਅਤੇ ਪੰਛੀਆਂ 'ਚ ਨਹੀਂ ਕੋਈ ਆਉਣਾ ਜੇ ਬਦਲਦਾ ਦੇਖੋ ਬੰਦਾ ਬਦਲਦਾ ਇਹ ਯੁੱਗ ਬਦਲਣ ਦਾ ਕਾਰਨ ਨਹੀਂ ਬਣਦਾ ਇਹਦਾ ਸੁਭਾਅ ਬਦਲ ਜਾਂਦਾ ਚਲੋ
ਵਰਨਾ ਵਰਨ ਭਾਵਨੀ ਖਾਏ ਖਾਏ ਜਲਨ ਬਾਸ ਅੰਗਿਆ
ਉੱਠੇ ਗਲਾਨੀ ਜਗਤ ਵਿੱਚ ਜਗਤ 'ਚ ਉਹ ਨਫ਼ਰਤ ਪੈਦਾ ਹੋ ਜਾਂਦੀ ਹੈ ਵਰਤੇ ਪਾਪ, ਪਾਪ ਵਰਤਣ ਲੱਗ ਜਾਂਦਾ, ਬਿਰਤੀ ਪਾਪ ਵਾਲੀ ਹੋ ਜਾਂਦੀ ਹੈ, ਪਾਪ ਕਰਕੇ ਭ੍ਰਿਸ਼ਟ ਸੰਸਾਰਾ, ਸਾਰਾ ਸੰਸਾਰ ਭ੍ਰਿਸ਼ਟ ਹੋ ਜਾਏਗਾ, ਹੋ ਰਿਹਾ ਹੁਣ ਦੇਖੋ। ਮਾਨੇ ਕਹਿ ਕੇ ਕਾਲ ਨਾਹੀਂ, ਯੋਗ ਨਾਹੀਂ, ਨਾ ਹੀ ਸਤਿਕਾਰ ਢੱਬ, ਤਾਂ ਨਸ਼ਟ ਜੱਗ ਭ੍ਰਿਸ਼ਟ ਹੋਏ, ਡੁੱਬਤਾ ਜੱਗ, ਧਾਰਮਿਕ ਸਥਾਨ ਵੀ ਭ੍ਰਿਸ਼ਟ ਹੋ ਜਾਂਦੇ ਨੇ, ਜਿਵੇਂ ਬਦਲਦਾ। ਹੁਣ ਹੋ ਹੀ ਰਿਹਾ ਕਿ ਧਾਰਮਿਕ ਸਥਾਨਾਂ 'ਤੇ ਹੋ ਰਿਹਾ, ਲੜਾਈਆਂ, ਝਗੜੇ, ਪੱਗੋ ਪੱਗੀ, ਮਾੜੇ ਕਰਮ ਭ੍ਰਿਸ਼ਟ ਹੋ ਰਹੇ ਨੇ। ਓਕੇ, ਵਰਨਾ 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 ਭਾਵਨੀ, ਜਿਹੜੇ ਚਾਰ ਵਰਨ ਨੇ, ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ, ਇਹ ਇੱਕ ਦੂਜੇ ਨੂੰ ਚੰਗਾ ਨਹੀਂ ਲੱਗੂ, ਇੱਕ ਦੂਜੇ ਇਹ ਤੋਂ ਵੀ ਜਿਹੜੇ ਨੇ ਜੋ ਵਰਨਾ ਨਾਲ ਵੀ ਨਫ਼ਰਤ, ਇੱਕ ਦੂਜੇ ਦਾ ਜਿਹੜਾ ਹੈ ਮੁਖਾਲਫਤ ਕਰਦੇ ਨੇ, ਆਹ ਨਹੀਂ ਠੀਕ ਜੀ, ਤੂੰ ਨਹੀਂ ਠੀਕ ਜੀ, ਇਉਂ ਇਹ ਝਗੜੇ, ਅਤੇ ਇਹ ਨਹੀਂ ਚੰਗਾ ਲੱਗਦਾ ਕਿ ਦੂਜਾ ਵਰਨ ਨਹੀਂ ਚੰਗਾ ਲੱਗੂਗਾ। ਖਹਿ ਖਹਿ ਜਲਣ ਬਾਂਸ ਅੰਗਿਆਰਾ, ਖਹਿ ਖਹਿ ਕੇ ਇੰਨੇ ਮਰਨਗੇ ਜਿਵੇਂ ਬਾਂਸ ਆਪੋ ਵਿੱਚ ਹੀ ਖਹਿ ਖਹਿ ਕੇ ਅੱਗ ਲੱਗ ਜਾਂਦੀ ਨਾ ਬਾਂਸਾਂ ਨੂੰ, ਇਉਂ ਖਹਿ ਖਹਿ ਕੇ ਮਰਦੇ। ਹਾਂ, ਅਤੇ ਐਸੇ ਸਮੇਂ ਦੀ ਬਦਲਾਅ ਆਉਂਦਾ ਹੈ, ਹੁਣ ਕਿਵੇਂ ਖਹਿ ਖਹਿ ਕੇ ਮਰ ਰਹੇ ਨੇ। ਹੋਰ ਨਿੰਦਿਆ,
ਨਿੰਦਿਆ ਚੱਲੇ ਵੇਦ ਕੀ ਸਮਝ ਨਾ ਅੰਗਿਆਨ ਅੰਗਵਾਰਾ,
ਨਹਿ ਪੜ੍ਹਨਾ, ਨਿੰਦਿਆ ਚੱਲੇ ਵੇਦ ਕੀ,
ਨਿੰਦਿਆ ਚੱਲੇ ਵੇਦ ਕੀ
ਸਮਝਣ ਨਹਿ ਅਗਿਆਨ ਗੁਬਾਰਾ,
ਸਮਝਣ ਨਹਿ ਅਗਿਆਨ ਗੁਬਾਰਾ।
ਵੇਦਾਂ ਸ਼ਾਸਤਰਾਂ ਦੀ ਵੀ ਨਿੰਦਾ ਕਰਨ ਲੱਗ ਜਾਂਦੇ ਫਿਰ ਲੋਕ, ਫਿਰ ਭਾਈ ਪਰਮੇਸ਼ ਵੇਦ ਕੀ ਆ, ਪਰਮੇਸ਼ਰ ਦਾ ਗਿਆਨ, ਜਿਹੜਾ ਗਿਆਨ ਸੰਬੰਧੀ ਗ੍ਰੰਥ ਨੇ ਪਰਮੇਸ਼ਰ ਦਾ ਗਿਆਨ ਦੇਣ ਵਾਲੇ, ਉਹਨਾਂ ਦੀ ਨਿੰਦਾ ਕਰਦੇ ਨੇ। ਆਹ ਹੁਣ ਕਦੇ ਨਹੀਂ, ਕੱਲ੍ਹ ਰੇਡੀਓ 'ਤੇ ਟਾਕ ਸ਼ੋਅ ਕੀਤਾ ਉਹਨਾਂ ਨੇ, ਆਹੀ ਭਾਈ ਗੁਰਦਾਸ ਦੀਆਂ ਵਾਰਾਂ ਦੀ ਨਿੰਦਿਆ ਰੱਜ ਕੇ ਕੀਤੀ ਉਹਨੇ ਕਰਵਾਈ। ਉਹ ਇੰਦਰ ਸਿੰਘ ਤੁਸੀਂ ਕਿਤੇ ਪਲ ਪਲ ਪਹਿਲਾਂ ਨਿਕਲ ਗਏ, ਅੱਧੇ ਕੁ ਰਹਿ ਗਏ ਸੀ, ਉਹ ਆਪਣੇ ਗਿਆਨੀ ਜੀ ਰਣਜੀਤ ਸਿੰਘ ਜੀ ਆਏ, ਤੁਸੀਂ ਚੱਲ ਗਏ ਸੀ, ਉਹਨੇ ਕਿਤੇ ਟਾਕ ਸ਼ੋਅ ਸੁਣਿਆ ਹੋਣਾ ਰੇਡੀਓ 'ਤੇ। ਸੋ ਇਹ ਰੇਡੀਓ ਵਾਲਾ ਵੀ ਜਿਹੜਾ ਸੀ ਸੁਰਸਿੰਘ ਮਾਲਾ, ਇੰਦਰਜੀਤ ਘੱਗਾ ਕੋਈ ਇੰਡੀਆ, ਜਿਹੜਾ ਪਹਿਲਾਂ ਵੀ ਟਰਾਂਟੋ ਵੀ ਕੁੱਟ ਖਾ ਕੇ ਗਿਆ, ਇੱਦਾਂ ਦੀਆਂ ਗੱਲਾਂ ਕਰਕੇ, ਪਿੱਛੇ ਪਟਿਆਲੇ ਦੇ ਰਹਿਣ ਵਾਲਾ, ਉੱਥੇ ਸਿੰਘਾਂ ਨੇ ਕਿਤੇ ਉਹਦੀਆਂ ਕਰਤੂਤਾਂ ਕਰਕੇ ਜਾਟ ਆਇਆ, ਜ਼ਖਮੀ ਜੋ ਕਰ ਦਿੱਤਾ, ਮਰਨੋਂ ਬਚਾ ਬਚ ਬੁੱਝ ਗਿਆ, ਹਸਪਤਾਲ ਦਾਖਲ ਕਰਤਾ। ਇੰਨਾ ਕੁਝ ਅਜੇ ਵੀ ਉਹ ਆਵਾਜ਼ ਨਹੀਂ ਆ ਰਿਹਾ। ਪਹਿਲਾਂ ਉਹ ਕਹਿੰਦਾ ਹੁੰਦਾ ਸੀ ਵੀ ਗੁਰੂ ਅਰਜਨ ਸਾਹਿਬ ਦੀ ਕਾਹਦੀ ਸ਼ਹੀਦੀ ਹੈ, ਤੱਤੀ ਤਵੀ 'ਤੇ ਤਾਂ ਕਹਿੰਦਾ ਜਾ ਕੇ ਕੋਈ ਫੜ ਕੇ ਕਿਸੇ ਨੂੰ ਬਿਠਾਊਗਾ, ਉਹਨੂੰ ਸਜ਼ਾ ਦਿੱਤੀ ਹੈ, ਬੈਠਣਾ ਹੀ ਪਊਗਾ, ਜਿਵੇਂ ਫਾਂਸੀ ਵਾਲਾ ਫਾਂਸੀ ਚੜ੍ਹਦਾ ਹੀ ਹੈ। ਸੋ ਇੱਦਾਂ ਦੀਆਂ ਗੱਲਾਂ ਉਹ ਵਿਅਕਤੀਆਂ ਨੇ ਕੀਤੀਆਂ ਹੋਈਆਂ ਨੇ, ਅਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਮਨਮੱਤ ਹੈ। ਹੁਣ ਭਾਈ ਗੁਰਦਾਸ ਦੀਆਂ ਵਾਰਾਂ 'ਤੇ ਕੱਲ੍ਹ ਉਹਨੇ ਟਾਕ ਸ਼ੋਅ ਕੀਤਾ ਹੈ, ਵੈਸੇ ਤਾਂ ਵੀਰਾਂ ਦੀ ਗਲਤੀ ਹੈ ਸੁਰਸਿੰਘ ਮਾਲਿਆਂ ਦੀ, ਇਹੋ ਜਿਹੇ ਲੋਕਾਂ ਨੂੰ ਕਿਉਂ ਬੁਲਾਉਂਦੇ ਨੇ ਟਾਕ ਸ਼ੋਅ 'ਤੇ। ਉਹਨੇ ਆ ਕੇ ਕਿਹਾ ਕਿ ਕਹਿੰਦਾ ਬਈ ਆਹ ਜਿਹੜੀਆਂ ਭਾਈ ਗੁਰਦਾਸ ਦੀਆਂ ਵਾਰਾਂ ਨੇ, ਇਹ ਨਹੀਂ ਪੜ੍ਹਨੀਆਂ ਚਾਹੀਦੀਆਂ, ਇਹ ਗੁਰਬਾਣੀ ਉਹ ਨਹੀਂ ਹੈਗੀ, ਇਹ ਉਹਦੀ ਬਾਣੀ ਉਹ ਨਹੀਂ, ਇਹ ਮਨਮੱਤ ਹੈ, ਬ੍ਰਾਹਮਣਵਾਦ ਹੈ। ਹਾਂ, ਤੁਸੀਂ ਹੁਣ ਗੱਲਾਂ ਸੁਣ ਰਹੇ ਹੋ ਸਾਰੀਆਂ, ਇਹ 'ਚ ਕੋਈ ਬ੍ਰਾਹਮਣਵਾਦ ਦੀ ਕੋਈ ਗੱਲ ਆ ਰਹੀ ਹੈ? ਕਿਵੇਂ ਗੁਰਮਤ ਨੂੰ ਭਾਈ ਸਾਹਿਬ ਜੀ ਦਰਸਾ ਰਹੇ ਨੇ, ਕਿਵੇਂ ਗੁਰਬਾਣੀ ਦੀ ਵਿਆਖਿਆ ਨੂੰ ਕਰ ਰਹੇ ਨੇ? ਗੁਰੂ ਅਰਜਨ ਸਾਹਿਬ ਤਾਂ ਕਹਿ ਰਹੇ ਨੇ ਕਿ ਭਾਈ ਗੁਰਦਾਸ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਹੈ। ਅੱਜ ਦਾ ਜਿਹੜਾ ਜਿਹਦੀ ਪੁੱਠੀ ਮੱਤ ਹੋਈ ਹੈ, ਇਹ ਘੱਗੇ ਵਰਗੇ ਕਹਿੰਦੇ ਨੇ ਇਹ ਬਾਣੀ ਨਹੀਂ ਹੈ ਜੀ, ਇਹ ਨਵਾਂ ਇੱਕ ਜਿਹੜਾ ਸੀ ਸਿਲਸਿਲਾ ਉਹਨਾਂ ਨੇ ਚਲਾ ਦਿੱਤਾ। ਚਲੋ, ਦਸਮ ਗ੍ਰੰਥੇ ਤਾਂ ਇਹ ਲੋਕ ਵਿਵਾਦ ਕਰਦੇ ਹੀ ਸੀ, ਪਰ ਭਾਈ ਗੁਰਦਾਸ ਦੀਆਂ ਵਾਰਾਂ ਬਾਰੇ ਤਾਂ ਕੋਈ ਕਿਸੇ ਦਾ ਮਤਭੇਦ ਹੈ ਹੀ ਨਹੀਂ ਸੀ। ਹਰਿਮੰਦਰ ਸਾਹਿਬ 'ਚ ਕੀਰਤਨ ਹੁੰਦਾ ਹੈ, ਸਾਰੇ ਪੜ੍ਹਦੇ ਨੇ, ਕਿਹੜਾ ਕਥਾਵਾਚਕ ਹੈ ਜਿਹੜਾ ਪ੍ਰਮਾਣ ਨਹੀਂ ਦਿੰਦਾ? ਢਾਡੀ ਲੋਕ ਕਥਾਵਾਚਕ ਸਾਰੇ ਤਾਂ ਪ੍ਰਮਾਣ ਦਿੱਤੇ ਜਾ ਰਹੇ ਨੇ, ਅਤੇ ਇਹ ਗੱਲ ਕੱਲ੍ਹ ਨਵੀਂ ਜਿਹੜੀ ਹੈ ਸਿਲਸਿਲਾ ਚੱਲ ਪਿਆ। ਸੋ ਇਹਨਾਂ ਗੱਲਾਂ ਤੋਂ ਸੁਚੇਤ ਆਪਾਂ ਹੋਣਾ ਪੈਣਾ। ਹਾਂਜੀ, ਨਿੰਦਿਆ ਚੱਲੇ ਵੇਦ ਕੀ, ਕਿਉਂਕਿ ਯੁੱਗ ਦਾ ਵਰਤਾਰਾ ਆ ਗਿਆ ਨਾ, ਲੋਕ ਨਿੰਦਿਆ ਵੀ ਦੇਖੋ ਕਰਨ ਵਾਲੇ ਪੈਦਾ ਹੋ ਗਏ, ਐਸਾ ਵੀ ਦੇਖਣ ਨੂੰ ਆਪਣੇ ਸਾਹਮਣੇ ਆ ਰਿਹਾ। ਪੜ੍ਹੋ ਸਾਰੇ, ਨਿੰਦਿਆ ਚੱਲੇ ਵੇਦ ਕੀ,
ਨਿੰਦਿਆ ਚੱਲੇ ਵੇਦ ਕੀ
ਸਮਝਣ ਨਹਿ ਅਗਿਆਨ ਗੁਬਾਰਾ,
ਸਮਝਣ ਨਹਿ ਅਗਿਆਨ ਗੁਬਾਰਾ।
ਇੰਨਾ ਅਗਿਆਨ ਪੈ ਗਿਆ, ਇਹਨੇ ਅਗਿਆਨ ਨੇ ਨੇਰ ਕੁੱਪ ਕਰ ਦੇਣਾ, ਚੱਲੇ ਆ ਸਾਡੇ ਕੋਲ, ਚੱਲੇ ਕਰ ਲਓ। ਹਾਂ, ਸੋ ਐਸੇ ਜਿਹੜੇ ਪਰਮੇਸ਼ਰ ਦੇ ਪ੍ਰਾਪਤੀ ਕਰਾਉਣ ਵਾਲੇ ਵੇਦ ਗ੍ਰੰਥ ਨੇ, ਉਹਨੂੰ ਭਾਈ ਵੇਦ ਇਹ ਕਿਹਾ, ਉਹਦੀ ਨਿੰਦਿਆ ਕਰ ਦਿੰਦੇ। ਹਾਂਜੀ, ਵੇਦ ਗ੍ਰੰਥ, ਵੇਦ ਕੀ ਹੈ ਫਿਰ?
ਵੇਦ ਗ੍ਰੰਥ ਗੁਰ ਹਟ ਹੈ।
ਹਾਂ, ਇਹ ਭਾਈ ਸਾਹਿਬ ਦੱਸਦੇ ਨੇ ਵੇਦ ਕੀ ਹੈ ਫਿਰ। ਹਾਂ, ਵੇਦ ਜਿਹੜਾ ਗੁਰੂ ਦੀ ਹੱਟੀ ਦਾ ਗ੍ਰੰਥ ਹੈ। ਹਾਂਜੀ,
ਜਿਸ ਲੱਗ ਭਵਜਲ ਪਾਰ ਉਤਾਰਾ,
ਜਿਹੜਾ ਇਹਦੇ ਨਾਲ ਲੱਗੂਗਾ ਨਾ, ਉਹ ਭਵਜਲ ਸੰਸਾਰ ਤੋਂ ਪਾਰ ਹੋ ਜਾਏਗਾ। ਇਹ ਹੱਟੀ 'ਤੇ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇਗਾ, ਭਵਜਲ ਤੋਂ ਪਾਰ ਹੋ ਜਾਏਗਾ। ਹੁਣ ਦੱਸੋ, ਇਹ ਬਾਹਮਣਵਾਦ ਦੀ ਗੱਲ ਕਰ ਰਹੇ ਨੇ ਕਿ ਗੁਰਮਤਿ ਦੀ ਗੱਲ ਕਰ ਰਹੇ ਨੇ? ਇਉਂ ਇਹ ਲੋਕ ਗੁੰਮਰਾਹ ਕਰਦੇ ਨੇ। ਭਵਜਲ ਤੋਂ ਪਾਰ ਉਤਰ ਜਾਏਗਾ ਜੀ। ਹੋਰ
ਸਤਿਗੁਰ ਬਾਝ ਨਾ ਬੁੱਝੀਏ।
ਭਾਈ ਸਾਹਿਬ ਜੀ ਕਹਿੰਦੇ ਜੇ ਸਤਿਗੁਰੂ ਦੀ ਸੱਚੇ ਦੀ ਪ੍ਰਾਪਤੀ ਨਹੀਂ ਹੋਈ, ਉਹ ਤੋਂ ਬਿਨਾਂ ਇਹ ਗੱਲ ਸਮਝ ਨਹੀਂ ਆਉਣੀ। ਜਿੰਨਾ ਚਿਰ ਸਤਿਗੁਰੂ ਕਿਵੇਂ ਮਿਲੂਗਾ?
ਜਿਚਰ ਧਰੇ ਨਾ ਪ੍ਰਭ ਅਵਤਾਰਾ।
ਜਿੰਨਾ ਤੱਕ ਪਰਮੇਸ਼ਰ ਆਪ ਅਵਤਾਰ ਧਾਰ ਕੇ ਨਹੀਂ ਆਉਂਦਾ, ਸਾਡੇ ਕੋਲ ਪ੍ਰਭ ਹੈ। ਜਿਚਰ ਧਰੇ ਨਾ ਪ੍ਰਭ ਅਵਤਾਰਾ ਕੀ? ਹਾਂਜੀ, ਸਾਡੇ ਕੋਲ ਪ੍ਰਭ ਹੀ ਪਾ। ਹੋਰ ਕਿਸੇ ਗੁਰੂ ਪਾਠ ਭਾਏ ਬਈ? ਚਲੋ, ਅਰਥ ਉਹ ਜ਼ਿਆਦਾ ਢੁਕਦਾ ਜਿਹੜਾ ਗੁਰੂ ਪਰਵ ਅਵਤਾਰ ਹੈ, ਜਿਹਨੇ ਪਰਮੇਸ਼ੁਰ ਆਪ ਗੁਰੂ ਅਵਤਾਰ ਧਾਰ ਕੇ ਨਹੀਂ ਆਉਂਦਾ। ਕਿਉਂ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਰਮੇਸ਼ੁਰ ਦਾ ਅਵਤਾਰ ਧਾਰ ਕੇ ਆਏ ਨੇ। ਆਪ ਕਿਸੇ ਦੇਵਤਾ ਦਾ ਅਵਤਾਰ ਨਹੀਂ ਸੀ। ਬਾਣੀ ਇਸ ਗੱਲ ਦੀ ਗਵਾਹੀ ਪੜਦੀ ਹੈ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਅਨੰਤ ਕਲਾ ਹੋਏ ਠਾਕੁਰ ਚੜ੍ਹਿਆ, ਅਨੇਕਾਂ ਹੀ ਕਲਾ ਸ਼ਕਤੀਆਂ ਲੱਗ ਕੇ ਪਰਮੇਸ਼ੁਰ ਆਪ ਆਇਆ ਗੁਰੂ ਨਾਨਕ ਰੂਪ ਹੋ ਕੇ। ਉਹਨਾਂ ਚਿਰ ਕਹਿੰਦੇ ਇਹ ਗੱਲ ਬਣਨੀ ਨਹੀਂ ਸਤਿਗੁਰ ਤੋਂ ਬਿਨਾਂ, ਜਿੰਨਾ ਚਿਰ ਪਰਮੇਸ਼ੁਰ ਆਪ ਸਤਿਗੁਰ ਅਵਤਾਰ ਧਾਰ ਕੇ ਨਹੀਂ ਆਉਂਦੇ। ਗੁਰ ਪਰਮੇਸ਼ੁਰ, ਫਿਰ ਗੁਰੂ ਅਤੇ ਪਰਮੇਸ਼ੁਰ ਫਰਕ ਹੈ ਜੀ ਕੋਈ?
ਗੁਰੂ ਦੱਸ ਦੇਣੇ ਸਰ ਇੱਕ ਹੈ।
ਹਾਂ, ਗੁਰੂ ਅਤੇ ਪਰਮੇਸ਼ੁਰ ਇੱਕੋ ਹੀ ਨੇ। ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹੋ, ਮੰਨੋ ਰੱਬ ਨੂੰ ਮੱਥਾ ਟੇਕ ਰਹੇ ਹੋ। ਗੁਰ ਪਰਮੇਸ਼ੁਰ ਇੱਕ ਹੈ
ਸੱਚਾ,
ਕਿਉਂਕਿ ਗੁਰੂ ਗ੍ਰੰਥ ਸਾਹਿਬ 'ਚ ਕਿੰਨੀਆਂ ਗਵਾਹੀਆਂ ਮਿਲਦੀਆਂ ਨੇ ਗੁਰ ਪਰਮੇਸ਼ੁਰ ਇੱਕ ਦੀਆਂ। ਸੋ ਗੁਰ ਪਰਮੇਸ਼ੁਰ ਇੱਕੋ ਜਾਣ, ਜੋਤ ਪਾਵੈ ਸੋ ਪ੍ਰਵਾਨ। ਹਾਂਜੀ, ਗੁਰਦੇਵ ਪਾਰ ਬ੍ਰਹਮ ਪਰਮੇਸ਼ੁਰ, ਗੁਰੂ ਜਿਹੜਾ ਹੈ ਪਾਰ ਬ੍ਰਹਮ ਪਰਮੇਸ਼ੁਰ ਦਾ ਸਰੂਪ ਹੈ, ਉਹਨੂੰ ਨਮਸਕਾਰ ਕਰੀਏ। ਇੱਥੇ ਵੀ ਭਾਈ ਸਾਹਿਬ ਕਹਿੰਦੇ ਗੁਰ ਪਰਮੇਸ਼ੁਰ ਇੱਕ ਹੈ,
ਇੱਕ ਹੈ।
ਗੁਰੂ ਦੇ ਵਿੱਚ ਅਤੇ ਰੱਬ ਵਿੱਚ ਕੋਈ ਫਰਕ ਨਾ ਸਮਝਣਾ ਜੀ। ਹਾਂ, ਸੱਚਾ ਸਾਹੋ,
ਸੱਚਾ ਸਾਹੋ,
ਗੁਰੂ ਸੱਚਾ ਸਾਹ ਹੈ। ਜਗਤ ਵਣਜਾਰਾ,
ਜਗਤ ਵਣਜਾਰਾ,
ਸਾਰਾ ਸੰਸਾਰ ਤੋਂ ਵਣਜਣ ਵਾਲਾ ਭਾਈ ਨਾਮ ਦਾ ਵਪਾਰ ਨੂੰ ਵਣਜਾਰਾ ਹੋ ਕੇ। ਚੜ੍ਹੇ ਸੂਰ,
ਚੜ੍ਹੇ ਸੂਰ,
ਮਿਟ ਜਾਏ ਅੰਧਾਰਾ,
ਮਿਟ ਜਾਏ ਅੰਧਾਰਾ।
ਜਦੋਂ ਕਹਿੰਦੇ ਗੁਰੂ ਸਾਹਿਬ ਜੀ ਦਾ ਰੂਪੀ ਸੂਰਜ ਚੜ੍ਹ ਪਿਆ ਨਾ, ਸੱਚੇ ਗੁਰੂ ਦਾ ਸੂਰਜ ਚੜ੍ਹ ਪਿਆ, ਅਗਿਆਨਤਾ ਦਾ ਹਨੇਰਾ ਮਿਟ ਜਾਏਗਾ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛੱਪੇ ਅੰਧੇਰ ਪਲੋਆ। ਉਹ ਸੱਚਾ ਗੁਰੂ ਦਾ ਸੂਰਜ ਜਦੋਂ ਚੜ੍ਹ ਜਾਂਦਾ ਹੈ, ਇਹ ਅਗਿਆਨਤਾ ਦਾ ਹਨੇਰਾ ਮੁੱਕ ਜਾਂਦਾ ਹੈ। ਸੋ ਇੱਥੇ ਤੱਕ ਸੀ, ਕੱਲ੍ਹ ਨੂੰ ਆਪਾਂ ਅਗਲੀਆਂ ਪੌੜੀਆਂ ਵਿਚਾਰਾਂਗੇ। ਮਗਲੀਆਂ ਤੁਕਾਂ ਸਾਰੇ ਪੜ੍ਹ ਲਓ, ਚਾਹੇ ਸਾਰੀ ਪੌੜੀ ਇਕੱਠੀ ਪੜ੍ਹ ਲਓ।
ਯੋਗ ਯੋਗ
ਸਤਿਗੁਰ ਬਾਜ ਨਾ ਬੁਝੀਐ, ਜਿਚਰ ਧਰੇ ਨਾ ਪ੍ਰਭ ਅਵਤਾਰਾ, ਗੁਰ ਪਰਮੇਸ਼ਰ ਇੱਕ ਹੈ, ਸੱਚਾ ਸਾਹ ਜਗਤ ਵਣਜਾਰਾ, ਚੜ੍ਹੈ ਸੂਰ ਮਿਟ ਜਾਏ ਅੰਧਾਰਾ, ਚੜ੍ਹੈ ਸੂਰ ਮਿਟ ਜਾਏ ਅੰਧਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।